ਵਾਹਿਗੁਰੂ ਜੀ ਸ੍ਰੀ ਨਾਨਕ ਅੰਗਦ ਗੁਰੂ ਅਮਰਦਾਸ ਸੁਖ ਕੰਦ ਰਾਮਦਾਸ ਅਰਜਨ ਗੁਰੂ ਬਰ ਸ੍ਰੀ ਹਰਗੋਬਿੰਦ ਹਰੀ ਰਾਏ ਹਰ ਕ੍ਰਿਸ਼ਨ ਗੁਰ ਤੇਗ ਬਹਾਦਰ ਚੰਦ ਦਸਵੇਂ ਗੋਬਿੰਦ ਸਿੰਘ ਗੁਰੂ ਨਮੋ ਜੋਰ ਕਰ ਬੰਦ ਜਿਸਮੈਂ ਅੰਮ੍ਰਿਤ ਗਿਆਨ ਹੈ ਮਾਨਕ ਭਗਤ ਵੈਰਾਗ ਗੁਰੂ ਗ੍ਰੰਥ ਸਾਹਿਬ ਉਦਤ ਬੰਦੋ ਕਰ ਅਨੁਰਾਗ ਕਹਾਂ ਬੁੱਧ ਪ੍ਰਭ ਤੁਛ ਹਮਾਰੀ ਵਰਣ ਸਕੈ ਮਹਿਮਾ ਜੋ ਤਿਹਾਰੀ ਹਮ ਨਾ ਸਕਤ ਕਰ ਸਿਫਤ ਤੁਮਾਰੀ ਆਪ ਲਿਹੋ ਤੁਮ ਕਥਾ ਸੁਧਾਰੀ ਹਮ ਨਾ ਸਕਤ ਕਰ ਸਿਫਤ ਤੁਮਾਰੀ ਆਪ ਲਿਹੋ ਤੁਮ ਕਥਾ ਸੁਧਾਰੀ
ਸਤਨਾਮ ਵਾਹਿਗੁਰੂ ਸਾਹਿਬ ਜੀ ਦੋਹਰਾ ਅਬ ਸਾਖੀ ਸੁਖਾ ਸਿੰਘ ਕੀ ਸੁਣੀਏ ਮਨ ਚਿਤ ਲਾਏ ਕੰਬੋ ਕੀ ਮਾੜੀ ਭਇਓ ਜਾਤ ਤਰਖਾਣ ਕਹਾਏ
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਕੀ ਸਾਜੀ ਨਵਾਜੀ ਹੋਈ ਸਤਿਕਾਰਯੋਗ ਸਾਧ ਸੰਗਤ ਜੀ ਸਤਿਗੁਰਾਂ ਦੇ ਪਵਿੱਤਰ ਪਾਵਨ ਚਰਨਾਂ ਦੇ ਵਿੱਚ ਆਪ ਜੀ ਹਾਜ਼ਰੀਆਂ ਭਰ ਰਹੇ ਹੋ ਔਰ ਢਾਡੀ ਸਿੰਘਾਂ ਤੋਂ ਕਲਗੀਧਰ ਪਾਤਸ਼ਾਹ ਮਹਾਰਾਜ ਦਾ ਇਤਿਹਾਸ ਸਰਵਣ ਕੀਤਾ ਹੈ। ਸਤਿਗੁਰਾਂ ਨੇ ਸੂਰਬੀਰ ਬਹਾਦਰ ਯੋਧਿਆਂ ਦਾ ਪੰਥ ਪੈਦਾ ਕਰਕੇ ਸਰੀਵ ਕਾਲ ਲਈ ਉਸ ਪੰਥ ਦੇ ਅੰਗ ਸੰਗ ਰਹਿਣ ਦਾ ਵਾਅਦਾ ਕੀਤਾ ਔਰ ਅੱਜ ਵਾਲੇ ਦਿਨ ਸੱਚਖੰਡ ਹਜ਼ੂਰ ਸਾਹਿਬ ਵਿਖੇ ਜੋਤੀ ਜੋਤ ਸਮਾ ਗਏ। ਅੱਜ ਮਹਾਰਾਜ ਦਾ ਜੋਤੀ ਜੋਤ ਸਮਾਉਣ ਦਾ ਦਿਹਾੜਾ ਹੈ। ਸੂਰਜ ਕਿਰਨ ਮਿਲੈ ਜਲ ਕਾ ਜਲ ਹੁਆ ਰਾਮ ਜੋਤੀ ਜੋਤ ਰਲੀ ਸੰਪੂਰਨ ਥੀ ਆਰਾਮ। ਸੋ ਹਜ਼ੂਰ ਸਾਹਿਬ ਦਾ ਇਤਿਹਾਸ ਜਿਵੇਂ ਬੰਦੇ ਬਹਾਦਰ ਤੇ ਮਹਾਰਾਜ ਕਿਰਪਾ ਕੀਤੀ ਕਲਗੀਧਰ ਪਾਤਸ਼ਾਹ ਖਾਲਸਾ ਸਾਜਿਆ ਤੇ ਬੰਦੇ ਬਹਾਦਰ ਨੂੰ ਸਿੰਘ ਸਜਾ ਕੇ ਤਿਆਰ ਬਰ ਤਿਆਰ ਕਰਕੇ ਉਹਦੇ ਅੰਦਰੋਂ ਕਾਇਰਤਾ ਬੁੱਝ ਦਿਲੀ ਕੱਢ ਦਿੱਤੀ। ਉਹ ਸਾਧ ਸੰਗਤ ਇਤਿਹਾਸ ਆਪ ਜੀ ਸਰਵਣ ਕਰ ਰਹੇ ਹੋ ਢਾਡੀ ਸਿੰਘਾਂ ਤੋਂ ਤੇ ਪੰਥ ਪ੍ਰਕਾਸ਼ ਦੀ ਕਥਾ ਪਿਛਲੇ ਮਹੀਨੇ ਤੋਂ ਆਰੰਭ ਹੋਈ ਸੀ ਜਿਨ੍ਹਾਂ ਵਿਚ ਮਹਾਨ ਮਹਾਨ ਕਾਰਨਾਮੇ ਖਾਲਸਾ ਪੰਥ ਦੇ ਆ ਗਏ ਹੈ ਤੇ ਲਗਭਗ ਅੱਧਾ ਪੰਥ ਪ੍ਰਕਾਸ਼ ਆਪਾਂ 94 ਪ੍ਰਸੰਗਾਂ ਕਰਕੇ ਸੁਣ ਲਿਆ ਹੈ। ਲੜੀ ਜਿਹੜੀ ਹੈ ਜੇਕਰ ਕੋਈ ਇਸ ਲੜੀ ਨੂੰ ਫਿਰ ਦੁਬਾਰਾ ਸੁਣੋਗੇ ਤਾਂ ਫਿਰ ਤੁਹਾਡੇ ਦਿਮਾਗ ਵਿਚ ਇਹ ਸਾਰਾ ਨਕਸ਼ਾ ਵੱਜ ਜਾਏਗਾ ਵੀ ਕਿਸ ਤਰ੍ਹਾਂ ਇਹ ਸਤਿਗੁਰੂ ਜੀ ਨੇ ਪੰਥ ਸਾਜ ਕੇ ਉਸ ਪੰਥ ਨੂੰ ਅੱਗੇ ਤੋਰਿਆ। ਇਹਦੇ ਵਿਚ ਹੁਣ ਆਪ ਜੀ ਪਿਛਲੇ ਪ੍ਰਕਰਣਾਂ ਵਿਚ ਸੁਣ ਚੁੱਕੇ ਹੋ ਭਾਈ ਸਾਹਿਬ ਭਾਈ ਮਹਤਾਬ ਸਿੰਘ ਸੁਖਾ ਸਿੰਘ ਦੀ ਬਹਾਦਰੀ ਦਾ ਕਾਰਨਾਮਾ ਜਿਨ੍ਹਾਂ ਨੇ ਮੱਸੇ ਰੰਗੜ ਨੂੰ ਸੋਧਾ ਲਾ ਕੇ ਸ੍ਰੀ ਹਰਿਮੰਦਰ ਸਾਹਿਬ ਦੀ ਪਵਿੱਤਰਤਾ ਬਰਕਰਾਰ ਕੀਤੀ ਸੀ। ਉਸ ਤੋਂ ਬਾਅਦ ਭਾਈ ਗਰਜਾ ਸਿੰਘ ਜੀ ਬੋਤਾ ਸਿੰਘ ਜੀ ਉਹਨਾਂ ਦੀ ਸ਼ਹੀਦੀ ਦਾ ਪ੍ਰਸੰਗ ਵੀ ਸੁਣਿਆ ਹੈ। ਭਾਈ ਬੋਤਾ ਸਿੰਘ ਜੀ ਨੂਰਦੀਨ ਦੀ ਸਰਾਂ ਤੇ ਚੁੰਗੀ ਲਾ ਕੇ ਕਿਵੇਂ ਤੁਰਕਾਂ ਦੀ ਸਰਕਾਰ ਨੂੰ ਵੰਗਾਰਿਆ ਜਦੋਂ ਸਰਕਾਰ ਕਹਿੰਦੀ ਸਿੱਖ ਖਤਮ ਹੋ ਗਏ ਨੇ ਦੱਸ ਦਿੱਤਾ ਵੀ ਖਾਲਸਾ ਖਤਮ ਨਹੀਂ ਹੋਇਆ ਖਾਲਸਾ ਅਮਰ ਹੈ। ਸੋ ਹੁਣ ਉਹੀ ਅੱਗੇ ਪ੍ਰਸੰਗ ਚੱਲਦਾ ਹੈ ਭਾਈ ਸੁਖਾ ਸਿੰਘ ਜੀ ਦੇ ਬਾਰੇ ਕਿਉਂਕਿ ਸੁਖਾ ਸਿੰਘ ਨੇ ਇਕੱਲਾ ਇੱਕੋ ਹੀ ਕਾਰਨਾਮਾ ਨਹੀਂ ਕੀਤਾ ਸੁਖਾ ਸਿੰਘ ਦੇ ਬਹੁਤ ਸਾਰੇ ਬਹਾਦਰੀ ਦੇ ਕਾਰਨਾਮੇ ਉਹਦੀ ਮੁੱਢਲੀ ਕਥਾ ਤੋਂ ਲੈ ਕੇ ਉਹਦੀ ਬਹਾਦਰੀ ਦੇ ਕਿੱਸੇ ਸਾਰੇ ਹੀ ਕਵੀ ਭਾਈ ਰਤਨ ਸਿੰਘ ਜੀ ਪੰਗੂ ਕਿਉਂਕਿ ਭਾਈ ਰਤਨ ਸਿੰਘ ਦੇ ਦਾਦਾ ਸਨ ਭਾਈ ਮਹਤਾਬ ਸਿੰਘ ਤੇ ਉਹਨਾਂ ਦੇ ਨਾਲ ਰਹੇ ਨੇ ਭਾਈ ਸੁਖਾ ਸਿੰਘ ਜੀ ਉਹ ਬਜ਼ੁਰਗਾਂ ਦਾ ਇਤਿਹਾਸ ਪਰਿਵਾਰ ਦੇ ਵਿਚ ਹੈ ਤੇ ਉਹ ਸੁਣਾ ਰਹੇ ਆਓ ਹੁਣ ਸੁਣੀਏ ਸਾਰੀ ਸੰਗਤ ਆਖੋ ਸਤਨਾਮ
ਸ੍ਰੀ ਵਾਹਿਗੁਰੂ
ਸਤਨਾਮ ਸ੍ਰੀ ਵਾਹਿਗੁਰੂ ਸਾਹਿਬ
ਜੀ ਦੋਹਰਾ अब साखी सुखा सिंह की सुनिए मन चित लाए।
हुण भाई सुखा सिंह दी साखी सुनो मन चित ला करके।
कंबो की माड़ी भयो जात तरखान कहाए।
ए कंबो की माड़ी पिंड है माझे दे विच, कंबो की माड़ी दे विच इहदा जन्म होया है। जात इहदी तरखान सी मिस्त्री जिन्हां नूं रामगढ़ीए भी कहिंदे आ। पहलां इस बरादरी च सब तों गुरु नानक देव जी दे समें भाई लालो जी होए है। लालो तरखान दे घर सच्चे पातशाह जी कोदरे दे रुखे मिस्से प्रसाद दे छक के गुजारा कीता ते मलक भागो दे पूड़िआं विचों लहू दीआं धारां वगा के दिखाईआं वी किरत दी मेहनत दी रोटी जिहड़ी है उहदे विच किन्नीआं बरकतां हुंदीआं। भाई लालो तरखान दी बरादरी विचों ही सी भाई सुखा सिंह तरखान, पिंडे दा कंबो की माड़ी है।
चाओ पई बरस बारां को जब वह पयो।
जदों ए बच्चा 12 सालां दा होया, सुखा सिंह दी उम्र 12 साल दी होई।
माता पिता विवाह सो दयो।
माता पिता ने ब्याह कर दिता। उना दिना विच 10 साल 12 साल दे बच्चे नूं आम ब्याह दिंदे हुंदे सी। कुड़ियां 5-6 साल दीआं ते मुंडा 8-9 साल दा ते ब्याह के कई वारी ते कहिंदे ओह बच्चे तुरदे वी नहीं सी, गोदी चुक के घुमा दिंदे सी फेरे। ਇਦਾਂ ਦਾ ਸਮਾਂ ਸੀਗਾ ਜਾਂ ਕਹਿੰਦੇ ਪਰਾਤ ਜਭਾ ਕੇ ਫੇਰੇ ਦੇ ਦਿੰਦੇ ਸੀਗੇ, ਇਹ ਵੀ ਸੁਣਿਆ। ਸੋ ਛੋਟੀ ਉਮਰ ਚ ਵਿਆਹ ਹੁੰਦੇ ਸੀਗੇ। 12 ਸਾਲ ਦਾ ਸੀ ਸੁਖਾ ਸਿੰਘ ਜਦੋਂ ਉਹਦਾ ਵਿਆਹ ਕਰ ਦਿੱਤਾ।
ਚਾਓ ਉਪਜ ਚਿਤ ਮੈਂ ਆਈ।
ਉਹਦੇ ਮਨ ਵਿਚ ਸ਼ੌਕ ਜਾਗਿਆ ਵੀ ਮੈਂ ਵੀ ਸਿੰਘਾਂ ਚ ਰਲ ਜਾਵਾਂ, ਖਾਲਸੇ ਦੇ ਦਰਸ਼ਨ ਕਰਾਂ। ਕਿਉਂਕਿ ਸਿੱਖੀ ਤਾਂ ਪਰਿਵਾਰਾਂ ਚ ਸੀ ਪਰ ਅੰਮ੍ਰਿਤ ਨਹੀਂ ਸੀ ਛਕਿਆ ਕਰਦੇ ਲੋਕ, ਉਦੋਂ ਸਹਿਜਧਾਰੀ ਸਿੱਖ ਜ਼ਿਆਦਾ ਸੀਗੇ। ਉਹਦੇ ਮਨ ਚ ਚਾਹ ਪੈਦਾ ਹੋਇਆ।
ਲਈ ਪਾਹੁਲ ਅੰਮ੍ਰਿਤਸਰ ਜਾਏ।
ਉਹ ਅੰਮ੍ਰਿਤਸਰ ਗਿਆ ਤੇ ਨਵਾਬ ਕਪੂਰ ਸਿੰਘ ਜੀ ਦੇ ਹੱਥੋਂ ਸ੍ਰੀ ਅਕਾਲ ਤਖ਼ਤ ਸਾਹਿਬ ਤੇ ਖੰਡੇ ਦੀ ਪੌਲ ਛਕ ਕੇ ਸਿੰਘ ਸੱਜ ਗਿਆ।
ਜਹਾਂ ਸਿੱਖ ਸੰਗਤ ਇਕੱਠੀ ਹੋਏ।
ਜਿੱਥੇ ਖਾਲਸਾ ਇਕੱਠਾ ਹੁੰਦਾ ਸੀ ਸਿੰਘ ਇਕੱਠੇ ਹੁੰਦੇ ਸੀ, ਸੰਗਤਾਂ ਇਕੱਠੀਆਂ ਹੁੰਦੀਆਂ ਸੀ।
ਜਿਮ ਤਿਮ ਕਰਕੇ ਪਹੁੰਚੇ ਸੋਏ।
ਉਦਮ ਕਰਕੇ ਸੁਖਾ ਸਿੰਘ ਉੱਥੇ ਜਾ ਪਹੁੰਚਦਾ ਸੀ ਤੇ ਜਾ ਕੇ ਸੰਗਤ ਚ ਬਹਿ ਕੇ ਕੀਰਤਨ ਸੁਣਦਾ ਸੀ।
ਜੇ ਕੋ ਸਿੰਘ ਉਸ ਘਰ ਉਸਕੇ ਘਰ ਆਵੇ।
ਜੇ ਕੋਈ ਸਿੰਘ ਉਹਦੇ ਪ੍ਰੇਮ ਦਾ ਬੱਜਾ ਉਹਦੇ ਘਰ ਆ ਜਾਂਦਾ ਸੀ।
ਸੋ ਉਸਕੀ ਵਹ ਟਹਿਲ ਕਮਾਵੇ।
ਘਰ ਆਏ ਸਿੱਖ ਦੀ ਸੇਵਾ ਕਰਦਾ ਸੀ। ਜੋ ਗਰੀਬੀ ਦਾ ਵੇਲਾ ਘਰ ਚ ਰੁੱਖਾ ਮਿੱਸਾ ਪ੍ਰਸ਼ਾਦਾ ਹੁੰਦਾ ਸੀ, ਉਹ ਆਏ ਗਏ ਸਿੰਘ ਨੂੰ ਛਕਾਂਦਾ ਸੀ ਸੁਖਾ ਸਿੰਘ।
ਸੋ ਸ਼ੋਹਰਤ ਚੁਗਲਣ ਪੈ ਗਈ।
ਇਹ ਗੱਲ ਜਿਹੜੀ ਨਾ ਉੱਡਦੀ ਉੱਡਦੀ ਚੁਗਲਖੋਰਾਂ ਦੇ ਕੰਨੀ ਪੈ ਗਈ। ਜਿਹੜੇ ਮੁਖਬਰ ਸੀਗੇ ਨਾ ਸਰਕਾਰ ਦੇ ਪਿੰਡਾਂ ਚ ਫਿਰਦੇ ਸਨ, ਖਿਆਲ ਰੱਖਦੇ ਸਨ ਵੀ ਸਿੱਖਾਂ ਦਾ ਆਉਣ ਜਾਣ ਕਿੱਥੇ ਹੈ, ਕਿਹੜਾ ਪਿੰਡ ਦੇ ਕਿੰਨੇ ਕੁ ਸਿੱਖ ਨੇ, ਕਿਹੜੇ ਸਿੱਖਾਂ ਨਾਲ ਸੰਬੰਧ ਰੱਖਦੇ ਨੇ, ਕਿੱਦਾਂ ਦਾ ਸੰਬੰਧ ਰੱਖਦੇ ਨੇ, ਹਰ ਗੱਲ ਦੀ ਉਹ ਨਿਗਾਹ ਰੱਖਦੇ ਸਨ।
ਫੌਜ ਚੜਾਏ ਚੁਗਲਣ ਸੰਗ ਲਈ।
ਚੁਗਲਾਂ ਨੇ ਫੌਜ ਦੀ ਇੱਕ ਟੁਕੜੀ ਲੈ ਆਂਦੀ ਪਿੰਡ ਮਾੜੀ ਕੰਬੋਕੀ ਵਿਚ।
ਉਸ ਦਿਨ ਹੋਤੋ ਨਾ ਵਹਿ ਘਰ ਸਿੱਖ।
ਜਦੋਂ ਪੁਲਿਸ ਆਈ ਫੌਜ ਆਈ ਕੁਦਰਤਨ ਭਾਈ ਸਾਹਿਬ ਭਾਈ ਸੁਖਾ ਸਿੰਘ ਕਿਤੇ ਬਾਹਰ ਗਿਆ ਹੋਇਆ ਸੀ, ਘਰ ਨਹੀਂ ਸੀ।
ਇਮ ਕਰ ਉਨ ਕੋ ਪਰਿਓ ਨਾ ਦੇਖ।
ਉਹਨਾਂ ਨੂੰ ਨਜ਼ਰ ਹੀ ਨਹੀਂ ਆਇਆ। ਉਹਨਾਂ ਨੇ ਘਰਦਿਆਂ ਨੂੰ ਆ ਕੇ ਪੁੱਛ ਗਿੱਛ ਕੀਤੀ ਵੀ ਤੁਹਾਡਾ ਲੜਕਾ ਸੁਣਿਆ ਸਿੱਖਾਂ ਚ ਰਲ ਗਿਆ, ਉਹਨੇ ਅੰਮ੍ਰਿਤ ਛਕ ਲਿਆ, ਉਹਦਾ ਸਿੱਖਾਂ ਨਾਲ ਬਹਿਣ ਉੱਠਣਾ, ਉਹਦੇ ਘਰ ਸਿੱਖ ਆਉਂਦੇ ਨੇ, ਏਦਾਂ ਦੀਆਂ ਗੱਲਾਂ ਉਹਨਾਂ ਨੇ ਪੁਲਿਸ ਵਾਲਿਆਂ ਨੇ ਪੁੱਛ ਗਿੱਛ ਕੀਤੀ।
ਫੌਜ ਮੁੜੀ ਜਬ ਉੱਤੇ ਗਈ।
ਉਹ ਫੌਜ ਜਦੋਂ ਵਾਪਸ ਚਲੀ ਗਈ ਥੋੜੀ ਬਾਲੀ ਝਿੜਕ ਕਰਕੇ ਤਾੜਨਾ ਕਰਕੇ ਚਲੇ ਗਏ।
ਵਹੀ ਖਬਰ ਉਸ ਪਿਤ ਮਾਤਾ ਭਈ।
ਮਾਤਾ ਪਿਤਾ ਨੂੰ ਪਤਾ ਲੱਗ ਗਿਆ ਵੀ ਹੁਣ ਸਾਡੇ ਬੱਚੇ ਦੀ ਖੈਰ ਨਹੀਂ, ਹੁਣ ਸਾਡਾ ਲੜਕਾ ਮਾਰਿਆ ਜਾਏਗਾ। ਸਰਕਾਰ ਦੀ ਨਿਗਾਹ ਚੜ ਗਿਆ। ਜਿਹੜੇ ਬੰਦੇ ਦਾ ਪਤਾ ਲੱਗ ਜਾਏ ਵੀ ਉਹ ਸਿੱਖਾਂ ਦਾ ਮੇਲੀ ਜੋਲੀ ਹੈ, ਜ਼ਕਰੀਆ ਖਾਨ ਉਹਦੇ ਪਰਿਵਾਰ ਨੂੰ ਵੀ ਖਤਮ ਕਰ ਦਿੰਦਾ। ਮਾਤਾ ਪਿਤਾ ਬਹੁਤ ਡਰ ਗਏ।
ਇਸੇ ਖੌਫ ਤੇ ਸਿੰਘ ਘਰ ਨਾ ਆਵੇ।
ਕਿਉਂਕਿ ਸਮਾਂ ਇਹੋ ਜਿਹਾ ਸੀ ਕਿ ਸਿੰਘਾਂ ਨੂੰ ਬਾਹਰ ਰਹਿਣਾ ਪੈਂਦਾ ਸੀ, ਡਰ ਦੇ ਮਾਰੇ ਜੰਗਲਾਂ ਦੀ ਰਾਤਾਂ ਕੱਟਦੇ ਸੀ, ਘਰ ਨਹੀਂ ਸੀ ਆਉਂਦੇ।
ਮਾਤ ਪਿਤਾ ਉਸ ਵੱਡ ਲਏ ਹਾਵੇ।
ਮਾਤਾ ਪਿਤਾ ਵੀ ਬੜੇ ਦੁਖੀ ਸਨ, ਬੱਚਾ ਸਾਡਾ ਘਰ ਨਹੀਂ ਆਉਂਦਾ।
ਦੋਹਰਾ ਮਾਤ ਪਿਤਾ ਉਸ ਇਮ ਕਹੈ ਹਮ ਸਿੰਘਨ ਸਿਉ ਕਿਆ ਕਾਮ।
ਮਾਤਾ ਪਿਤਾ ਸਮਝਾਉਂਦੇ ਰਹਿੰਦੇ ਸੀ ਪੁੱਤਰ ਅਸੀਂ ਗਰੀਬ ਲੋਕ ਹਾਂ, ਸਾਡਾ ਸਿੰਘਾਂ ਨਾਲ ਕੀ ਲੈਣ ਦੇਣ ਹੈ, ਸਿੰਘਾਂ ਨਾਲ ਸਾਡਾ ਕੀ ਕੰਮ ਹੈ, ਸਿੰਘਾਂ ਨਾਲ ਸਾਡੀ ਕੀ ਰਿਸ਼ਤੇਦਾਰੀ ਹੈ, ਅਸੀਂ ਸਿੱਖਾਂ ਤੋਂ ਕੀ ਲੈਣਾ ਹੈ।
ਹਮ ਹੈ ਜਾਤ ਕਮੀਨਨੀ ਪਤਸ਼ਾਹੀ ਸੋ ਕਿਆ ਕਾਮ।
ਅਸੀਂ ਆਪਣੀ ਕਮਾਈ ਕਰਕੇ ਖਾਣ ਵਾਲੇ ਹਾਂ, ਭਾਵ मेहनत करके रात नूं रुखी मिसी रोटी खांदे तरखाणा दा काम हुंदा लकड़ दा गड्ढे बना देने जां छोटे मोटे पिंडां दे विच जिहड़े काम हुंदे सीगे उह करके ते पैसा जिहड़ा सी ਉਹ ਕੋਈ ਨੀ ਸੀ ਹੁੰਦਾ ਉਹਨਾਂ ਦਿਨਾਂ ਚ ਜੱਟ ਜਿਮੀਦਾਰਾਂ ਦੇ ਨਾਲ ਕੰਮ ਕਰਦੇ ਸੀ ਸਾਲ ਪਿੱਛੋਂ ਦਾਣੇ ਮਿਲਦੇ ਸੀਗੇ ਜਾਂ ਛਿਮਾਹੀ ਜੇ ਝੋਨਾ ਆ ਗਿਆ ਥੋੜਾ ਜਿਹਾ ਝੋਨਾ ਮਿਲ ਗਿਆ ਕਣਕ ਆ ਗਈ ਕਣਕ ਮਿਲ ਗਈ ਏਦਾਂ ਕਮੀਨੀ ਜਾਤਾਂ ਜਿਹੜੀਆਂ ਸੀਗੀਆਂ ਕੰਮ ਕਰਨ ਵਾਲੀਆਂ ਉਹ ਜਿਹੜੀਆਂ ਜਾਤਾਂ ਸੀਗੀਆਂ ਉਹ ਕੰਮ ਕਰਕੇ ਗੁਜ਼ਾਰਾ ਕਰਦੀਆਂ ਸੀਗੀਆਂ ਭਾਈ ਸੁੱਖਾ ਸਿੰਘ ਦੇ ਮਾਤਾ ਪਿਤਾ ਕਹਿੰਦੇ ਪੁੱਤਰ ਆਪਾਂ ਗਰੀਬ ਹਾਂ ਤੇ ਆਪਣਾ ਤੇ ਗੁਜ਼ਾਰਾ ਮਸੀ ਚੱਲਦਾ ਤੇ ਆਪਾਂ ਰਾਜ ਲੈ ਕੇ ਕੀ ਕਰਨਾ ਜੇ ਆਪਾਂ ਰਾਜ ਲੈ ਕੇ ਰਾਜ ਕਰਨਾ ਹੋਵੇ ਤੇ ਆਪਾਂ ਕਦੋਂ ਦੇ ਰਾਜੇ ਬਣ ਜਾਈਏ ਪੁੱਤਰ ਆਪਾਂ ਨੂੰ ਕਹਿੰਦੇ ਰਾਜ ਦੇਣਾ ਇਹ ਤਾਂ ਐਵੇਂ ਗੱਲਾਂ ਹੀ ਨੇ ਰਾਜ ਲੈ ਕਰੇਗਾ ਖਾਲਸਾ ਇਹ ਖਾਲਸਾ ਕਿੱਥੋਂ ਰਾਜ ਕਰੇਗਾ ਪੁੱਤਰ ਆਪਾਂ ਕੀ ਲੈਣਾ ਰਾਜ ਕਰਕੇ
ਜਾਓ ਭਾਈ ਸਿੰਘ ਹੋਏ ਲੈਣ ਚਾਹੇ ਪਤਸ਼ਾਹੀ
ਸਿੰਘ ਤਾਂ ਰਾਜ ਮੰਗਦੇ ਨੇ ਹੁਣ ਸਰਕਾਰ ਕਿੱਥੋਂ ਰਾਜ ਦੇਗੀ ਇਹਨਾਂ ਨੂੰ
ਹਮ ਕਮੀਨਣ ਘਰ ਸੋ ਕਦ ਆਈ
ਇਹ ਸਾਡੇ ਗਰੀਬਾਂ ਦੇ ਘਰ ਪਾਤਸ਼ਾਹੀ ਕਿੱਥੇ ਆਣੀ ਹੈ ਅਸੀਂ ਤਾਂ ਉਹੀ ਦਿਹਾੜੀ ਦੱਪਾ ਹੀ ਕਰਨਾ ਹੈ
ਪਤਸ਼ਾਹੀ ਦਾਵੋ ਜੱਟ ਕਮਾਹੀ
ਇਹ ਪਾਤਸ਼ਾਹੀ ਦਾਵਾ ਤਾਂ ਜੱਟਾਂ ਦਾ ਹੈ ਪੰਜਾਬ ਦੇ ਜੱਟ ਕਹਿੰਦੇ ਅਸੀਂ ਰਾਜ ਲਵਾਂਗੇ
ਆਪੇ ਬੀਜੇ ਆਪੇ ਖਾਹੇ
ਕਿਉਂਕਿ ਇਹਨਾਂ ਕੋਲ 10-20 ਕਿੱਲੇ ਜ਼ਮੀਨ ਹੁੰਦੀ ਹੈ ਆਪੇ ਬੀਜ ਲੈਂਦੇ ਆਪੇ ਖਾ ਲੈਂਦੇ ਆ ਇਹਨਾਂ ਨੂੰ ਥੋੜਾ ਜਿਹਾ ਇਹ ਮਾਣ ਹੁੰਦਾ ਵੀ ਅਸੀਂ ਜ਼ਮੀਨ ਦੇ ਮਾਲਕ ਹਾਂ ਪਹਿਲਾਂ ਜੱਟ ਵੀ ਮਾਲਕ ਨਹੀਂ ਸੀਗੇ ਪਹਿਲਾਂ ਚੌਧਰੀਆਂ ਵਾਲਾ ਸਿਸਟਮ ਸੀਗਾ ਪਿੰਡਾਂ ਦਾ ਇੱਕ ਪਿੰਡ ਦੇ ਵਿੱਚ ਇੱਕ ਚੌਧਰੀ ਹੁੰਦਾ ਸੀ 10-20-50 ਜੱਟਾਂ ਦੇ ਘਰ ਹੁੰਦੇ ਸੀ ਉਹ ਉਹਨਾਂ ਦੀ ਜ਼ਮੀਨ ਵਾਹ ਕੇ ਤੇ ਉਹਦੇ ਚੋਂ ਉਹਨਾਂ ਥੋੜਾ ਬੜਾ ਹਿੱਸਾ ਮਿਲਦਾ ਸੀ ਸਭ ਤੋਂ ਪਹਿਲਾਂ ਬਾਬੇ ਬੰਦੇ ਬਹਾਦਰ ਨੇ ਕਾਨੂੰਨ ਬਣਾਇਆ ਬਈ ਜਿਹੜਾ ਜ਼ਿਮੀਦਾਰ ਦੇ ਥੱਲੇ ਹਲ ਦੇ ਥੱਲੇ ਜਿੰਨੀ ਜ਼ਮੀਨ ਹੈ ਉਹਦੀ ਹੋ ਗਈ ਬਸ ਉਹਦਾ ਹੁਣ ਮਾਲਕ ਬਣ ਗਿਆ ਇਹ ਕਾਨੂੰਨ ਬਣਿਆ ਬਾਅਦ ਚ ਮੁਗਲਾਂ ਨੂੰ ਵੀ ਉਹ ਜਾਰੀ ਰੱਖਣਾ ਪਿਆ ਜਿਹੜੇ ਜਿਹੜੇ ਜ਼ਿਮੀਦਾਰ ਜਿੱਥੇ ਬੈਠੇ ਸੀ ਉਹ ਤੇ ਆਪਣੇ ਮਾਲਕ ਬਣ ਗਏ ਤੇ ਜੇ ਸਰਕਾਰ ਖੋਣ ਲੱਗੀ ਤੇ ਜ਼ਿਮੀਦਾਰ ਜੱਟਾਂ ਨੇ ਬਗਾਵਤ ਸਿੰਘਾਂ ਦੇ ਰੂਪ ਵਿੱਚ ਕੀਤੀ ਵੀ ਅਸੀਂ ਨਹੀਂ ਮੰਨਦੇ ਸਰਕਾਰ ਨੂੰ ਸੋ ਉਹ ਮਾਤਾ ਪਿਤਾ ਕਹਿੰਦੇ ਆ ਵੀ ਜੱਟਾਂ ਕੋਲ ਤਾਂ ਜ਼ਮੀਨ ਹੈ ਆਪਣੇ ਕੋਲ ਕਿਹੜੀ ਜ਼ਮੀਨ ਹੈ ਆਪਾਂ ਤਾਂ ਲੱਕੜੀ ਦਾ ਕੰਮ ਕਰਕੇ ਗੁਜ਼ਾਰਾ ਕਰਦੇ ਹਾਂ ਇਹ ਲੋਕ ਥੋੜੀ ਜ਼ਮੀਨਾਂ ਦੇ ਮਾਲਕ ਨੇ ਤੇ ਪਾਤਸ਼ਾਹੀ ਦਾ ਦਾਵਾ ਕਰਦੇ ਨੇ
ਹਮ ਤੋ ਆਹੇ ਕਮੀਨੀ ਜਾਤ
ਅਸੀਂ ਤਾਂ ਕਮਾਈ ਕਰਕੇ ਕਮੀਨੀ ਦਾ ਮਤਲਬ ਹੁੰਦਾ ਕਮਾਈ ਕਰਕੇ ਖਾਣ ਵਾਲੀ ਜਾਤ ਸਵੇਰੇ ਕਮਾਇਆ ਸ਼ਾਮ ਨੂੰ ਖਾਣਾ ਸਾਰਾ ਦਿਨ ਮਿਹਨਤ ਕਰਕੇ ਰੋਟੀ ਖਾਣੀ ਹੈ
ਹਮ ਮਿਲੇ ਮਜ਼ਦੂਰੀ ਆਛੀ ਬਾਤ
ਸਾਡੇ ਤੇ ਇਹੀ ਬੜੀ ਵੱਡੀ ਗੱਲ ਹੈ ਵੀ ਦਿਨ ਦਾ ਕੰਮ ਕਰਕੇ ਸ਼ਾਮ ਨੂੰ ਮਜ਼ਦੂਰੀ ਮਿਲ ਜਾਵੇ ਆਟਾ ਮਿਲ ਜਾਵੇ ਦਾਲ ਮਿਲ ਜਾਵੇ ਲੂਣ ਮਿਲ ਜਾਵੇ ਅਸੀਂ ਤੇ ਇੰਨੇ ਜੀ ਗੁਜ਼ਾਰਾ ਸ਼ੁਕਰ ਕਰਦੇ ਆ ਰੱਬ ਦਾ ਵੀ ਚਲੋ ਰੋਟੀ ਮਿਲ ਗਈ ਹੈ
ਇਹ ਚਿੱਤ ਧਰ ਸਿੰਘ ਰਾਤ ਘਰ ਲਿਆਈ
ਇਹਦਾ ਪਲੋਸ ਕੇ ਨਾ ਵੀ ਆਪਾਂ ਬੱਚੇ ਨੂੰ ਕਿਸੇ ਤਰੀਕੇ ਨਾਲ ਸਿੱਖਾਂ ਤੋਂ ਵੱਖਰਾ ਕਰ ਲਈਏ ਸੁਖਾ ਸਿੰਘ ਨੂੰ ਮਿੱਠੀਆਂ ਮਿੱਠੀਆਂ ਗੱਲਾਂ ਕਰਕੇ ਰਾਤ ਨੂੰ ਘਰ ਲੈ ਆਏ
ਉਸ ਸੋ ਚਾਹਤ ਦਗਾ ਕਮਾਈ
ਪਰ ਮਾਤਾ ਪਿਤਾ ਦੇ ਮਨ ਚ ਦਗਾ ਕਮਾਉਣ ਦੀ ਗੱਲ ਆ ਗਈ ਬੇਈਮਾਨੀ ਆ ਗਈ ਮਾਂ ਬਾਪ ਦੇ ਮਨ ਵਿਚ
ਭੰਗ ਸ਼ਰਾਬ ਮਿਲਾਏ ਪਿਲਾਈ
ਉਹਨਾਂ ਨੇ ਭੰਗ ਸ਼ਰਾਬ ਮਿਲਾ ਕੇ ਕੋਈ ਚੀਜ਼ ਵਿਚ ਪਾ ਕੇ ਨਸ਼ਾ ਗਾੜਾ ਉਦੋਂ ਇਹੀ ਨਸ਼ਾ ਆਮ ਹੁੰਦਾ ਸੀਗਾ ਅੱਜ ਕੱਲ ਤਾਂ ਬੜੇ ਜ਼ਹਿਰ ਮੋਹਰੇ ਚੱਲ ਗਏ ਆ ਪਹਿਲਾਂ ਸੁੱਖਾ ਹੀ ਹੁੰਦਾ ਸੀ ਉਹ ਪਿਆ ਕੇ ਨਾ ਜ਼ਿਆਦਾ ਤੇ ਸੁਆ ਦਿੱਤਾ
ਉਸ ਕੋ ਗੁੱਦੋ ਲਿਓ ਕਰਾਈ
ਉਹ ਇੰਨਾ ਜ਼ਿਆਦਾ ਡਾਢਾ ਨਸ਼ਾ ਪਾ ਕੇ ਪਿਆਇਆ ਵੀ ਰਾਤ ਨੂੰ ਸੁੱਖਾ ਸਿੰਘ ਮੂਧਾ ਹੋ ਗਿਆ ਮੰਜੇ ਤੇ
ਸੁੱਧ ਬੁੱਧ ਸਭ ਉਸ ਭੁੱਲ ਗਈ
ਇੰਨਾ ਜ਼ਿਆਦਾ ਨਸ਼ਾ ਉਹ ਪਿਆਇਆ ਵੀ ਉਹਨੂੰ ਆਪਣੇ ਆਪ ਦਾ ਸੁੱਧ ਬੁੱਧ ਨਾ ਰਹੀ ਪਤਾ ਨਾ ਰਿਹਾ ਸੁੱਖਾ ਸਿੰਘ ਨੂੰ
ਸੀਸ ਮੁੰਡਾਇਓ ਸੱਦ ਕੇ ਨਹੀਂ
ਲਾਈ ਨੂੰ ਬੁਲਾ ਕੇ ਸੁੱਤੇ ਪਏ ਦੇ ਕੇਸ ਤੇ ਦਾੜੇ ਕਟਾ ਦਿੱਤੇ
ਗਯੋ ਅਮਲ ਉਸ ਹੋਤੀ ਪ੍ਰਾਤ
ਰਾਤ ਦਾ ਨਸ਼ਾ ਜਿਹੜਾ ਸੀਗਾ ਉਹ ਸਵੇਰੇ ਉਤਰਨਾ ਹੀ ਸੀਗਾ ਜਦੋਂ ਸੁੱਖਾ ਸਿੰਘ ਦਾ ਨਸ਼ਾ ਉਤਰਿਆ ਉਹਨੇ ਮੂੰਹ ਤੇ ਹੱਥ ਫੇਰਿਆ ਸਿਰ ਤੇ ਦਾੜੇ ਤੇ ਕੇਸਾਂ ਨੂੰ ਵੇਖਿਆ ਵੀ ਕੇਸ ਕਿੱਥੇ ਚਲੇ ਗਏ
ਫੇਰੇ ਸਿਰ ਪਰ ਹੱਥ
ਜਦੋਂ ਸਿਰ ਦੇ ਉੱਤੇ ਕੰਘਾ ਕਰਨ ਲੱਗਾ ਦਸਤਾਰ ਠੀਕ ਕਰਨ ਲੱਗਾ ਦਸਤਾਰ ਹੈ ਹੀ ਕੋਈ ਨੀ ਸਿਰ ਦੇ ਉੱਤੇ ਕੇਸ ਵੀ ਕੋਈ ਨੀ ਭਾਈ ਸਾਹਿਬ ਭਾਈ ਸੁੱਖਾ ਸਿੰਘ ਆਪਣੇ ਸਿਰ ਦੇ ਕੇਸਾਂ ਤੋਂ ਬਿਨਾਂ ਜਦੋਂ ਉਹਨੇ ਦੇਖਿਆ ਆਪਣੇ ਆਪ ਨੂੰ
ਮਾਤ ਪਿਤਾ ਕੋ ਜਾਣਿਓ ਪਾਪ
ਉਹ ਸਮਝ ਗਿਆ ਵੀ ਮੇਰੇ ਮਾਂ ਬਾਪ ਨੇ ਮੇਰੇ ਨਾਲ ਦਗਾ ਕੀਤਾ ਇਹ ਪਾਪ ਜਿਹੜਾ ਹੋਇਆ ਮੇਰੇ ਨਾਲ ਧੋਖਾ ਕੀਤਾ ਮੇਰੇ ਕੇਸ ਕੱਟੇ ਮਾਤਾ ਪਿਤਾ ਨੇ ਕਟਾਏ ਇਹ ਮੇਰੇ ਦੁਸ਼ਮਣ ਬਣ ਗਏ ਹਾਂਜੀ
ਹੁਣ ਚੇਤ ਧਾਰਿਓ ਕਰਨੋ ਖਾਪ
ਉਹਨਾਂ ਨੇ ਸੋਚਿਆ ਵੀ ਹੁਣ ਭਾਈ ਸੁੱਖਾ ਸਿੰਘ ਸੋਚਦੇ ਵੀ ਇਹਨਾਂ ਨੂੰ ਤੇ ਮਾਰ ਦੇਣਾ ਚਾਹੀਦਾ ਮਾਤਾ ਪਿਤਾ ਕਾਹਦੇ ਮਾਤਾ ਪਿਤਾ ਤੇ ਮੇਰੇ ਵੈਰੀ ਹੈ ਜਿਨ੍ਹਾਂ ਨੇ ਮੈਨੂੰ ਸਿੱਖੀ ਵੱਲ ਲਾਣਾ ਸੀ ਉਹ ਸਿੱਖੀ ਤੋਂ ਤੋੜ ਰਹੇ ਆ ਮੇਰੇ ਕੇਸ ਕੱਟ ਦਿੱਤੇ, ਮੇਰੇ ਤਾਂ ਦੁਸ਼ਮਣ ਹਨ। ਕਿਉਂਕਿ ਗੁਰੂ ਸੱਚੇ ਪਾਤਸ਼ਾਹ ਮਹਾਰਾਜ ਦੇ ਘਰ ਚ ਸਭ ਤੋਂ ਵੱਡੀ ਗੱਲ ਕੇਸਾਂ ਦੀ ਹੈ। ਕੇਸਾਂ ਤੋਂ ਬਿਨਾਂ ਜੋ ਮਰਜ਼ੀ ਬਣਿਆ ਫਿਰੇ ਬੰਦਾ ਕੁਝ ਵੀ ਨਹੀਂ ਹੈ। ਕੇਸ ਗੁਰੂ ਕੀ ਮੋਹਰ ਗੁਰੂ ਸਾਹਿਬ ਜਾਣੈ, ਗੁਰ ਸਾਹਿਬ ਅਦਬ ਕੇਸ ਕੋ ਠਾਣੈ। ਤੇ ਮੇਰੇ ਕੇਸ ਇਹਨਾਂ ਨੇ ਕੱਟ ਦਿੱਤੇ ਹੈ।
ਮਾਤ ਪਿਤਾ ਕੋ ਜਾਣਿਓ ਪਾਪ,
ਇਹ ਮਾਤਾ ਪਿਤਾ ਦਾ ਪਾਪ ਹੈ, ਮਾਤਾ ਪਿਤਾ ਨੇ ਮੇਰੇ ਨਾਲ ਧੋਖਾ ਕੀਤਾ।
ਹੁਣ ਚਿੱਤ ਧਾਰਿਓ ਕਰਨੋ ਖਾਪ,
ਇਹੋ ਜਿਹਾ ਨੂੰ ਤੇ ਮਾਰ ਦੇਣਾ ਚਾਹੀਦਾ ਮਾਂ ਬਾਪ ਨੂੰ।
ਦੋਹਰਾ ਫਿਰ ਸਿੰਘ ਮਨ ਹੈ ਵਿਚਾਰਿਓ, ਇਨ ਮਾਰਨ ਬੜ ਪਾਪ।
ਫਿਰ ਦੁਬਾਰਾ ਵਿਚਾਰ ਆਈ ਵੀ ਮਾਂ ਬਾਪ ਨੇ ਇਹਨਾਂ ਨੇ ਜਨਮ ਦਿੱਤਾ, ਇਹਨਾਂ ਨੂੰ ਮਾਰਾਂਗਾ ਉਹ ਵੀ ਪਾਪ ਲੱਗੇਗਾ, ਫਿਰ ਸਾਰੀ ਉਮਰ ਦੁਖੀ ਰਵਾਂਗਾ ਵੀ ਮਾਂ ਬਾਪ ਦਾ ਕਤਲ ਕਰ ਦਿੱਤਾ, ਇਹਨਾਂ ਨੂੰ ਮਾਰਨਾ ਤਾਂ ਪਾਪ ਹੈ।
ਦੌੜ ਕੂਪ ਮੈਂ ਜਾ ਪੜਾ, ਮਰਨ ਧਾਰ ਚਿਤ ਆਪ,
ਆਪ ਹੀ ਮਰ ਜਾਵਾ, ਇਹਨਾਂ ਨੂੰ ਨੀ ਮਾਰਦਾ। ਸੁੱਖਾ ਸਿੰਘ ਸੋਚਦਾ ਮੈਂ ਆਪ ਹੀ ਮਰ ਜਾ। ਦੌੜਿਆ ਸੁੱਖਾ ਸਿੰਘ ਘਰੋਂ, ਉੱਠ ਕੇ ਜਾ ਕੇ ਖੂਹ ਚ ਛਾਲ ਮਾਰ ਦਿੱਤੀ।
ਜਾਓ ਪਈ ਤਬ ਲੋਕਨ ਨੇ ਲੱਜ ਫਰਾਹੀ,
ਜਦੋਂ ਖੂਹ ਚ ਡਿੱਗਾ ਰੌਲਾ ਪੈ ਗਿਆ ਵੀ ਤਖਾਣਾ ਦਾ ਮੁੰਡਾ ਖੂਹ ਚ ਡਿੱਗ ਪਿਆ, ਲੋਕ ਭੱਜੇ ਆਏ, ਲੱਜਾਂ ਰੱਸੀਆਂ ਖੂਹ ਚ ਸੁੱਟੀਆਂ ਵੀ ਇਹਨੂੰ ਬਚਾ ਲਈਏ।
ਕਹੇ ਮਰਿਓ ਵਹਿ ਫੜਿਓ ਸੋ ਨਾਹੀ,
ਉਤੋਂ ਰੌਲਾ ਪਾਉਂਦੇ ਹੋ ਰੱਸੀ ਫੜ ਸੁੱਖਾ ਸਿਆ, ਰੱਸੀ ਫੜ ਲੱਜ ਫੜ। ਉਹ ਕਹਿੰਦਾ ਮੈਂ ਨੀ ਫੜਨਾ, ਮੈਂ ਤੇ ਮਰਨਾ। ਉਹ ਮਰਨਾ ਚਾਹੁੰਦਾ, ਲੋਕ ਉਹਨੂੰ ਉੱਤੋਂ ਰੱਸੇ ਸੋ ਕੇ ਬਚਾਉਣਾ ਚਾਹੁੰਦੇ। ਹਾਂਜੀ,
ਉਲਟ ਪਲਟ ਹੋਏ ਡੁੱਬਿਓ ਚਾਹੇ,
ਉਸ ਵੇਲੇ ਉਲਟ ਪਲਟ ਉਹ ਤਾਂ ਡੁੱਬਣਾ ਚਾਹੁੰਦਾ, ਗੋਤੇ ਮਾਰ ਕੇ ਉਲਟ ਪੁਲਟ ਹੋ ਕੇ ਪਾਣੀ ਦੇ ਵਿਚ।
ਨੀਰ ਨਾ ਡੁੱਬੈ ਉਪਰ ਬਹੈ,
ਪਰ ਜਿਸ ਨੂੰ ਪਰਮੇਸ਼ਰ ਨੇ ਬਚਾਉਣਾ ਹੋਵੇ ਨਾ ਉਹਨੂੰ ਕੋਈ ਨੀ ਮਾਰ ਸਕਦਾ। ਜਲ ਨੀ ਡੁੱਬੈ ਤਸਕਰ ਨੀ ਲੇਵੈ, ਭਾਏ ਨਾ ਸਾਕੇ ਜਾਲੇ। ਖੇਡਦਾ ਅਕਾਲ ਪੁਰਖ ਦੀ ਵਰਤਦੀ ਹੈ, ਮਾਰਨਾ ਰੱਖਣਾ ਉਹਦੇ ਹੱਥ ਹੈ। ਉਹ ਮਰਨਾ ਚਾਹੁੰਦਾ ਤਾਂ ਵੀ ਨੀ ਮਰ ਰਿਹਾ, ਪਾਣੀ ਉਹਨੂੰ ਉੱਪਰ ਸੁੱਟਦਾ ਚੁੱਕ ਚੁੱਕ ਕੇ।
ਤਬ ਉਸ ਭਾਈ ਖੂਹ ਮੱਦ ਬੜਾ,
ਉਹਦਾ ਭਰਾ ਖੂਹ ਚ ਵੜਿਆ ਛਾਲ ਮਾਰ ਕੇ ਵੀ ਭਰਾ ਨੂੰ ਬਚਾ ਲਵਾਂ।
ਫੜੀ ਲੱਜ ਪੁਨ ਵਹਿ ਧੀ ਫੜਾ,
ਉਹਨੇ ਜਾ ਕੇ ਲੱਜ ਫੜ ਕੇ ਉਹਨੂੰ ਫੜਿਆ ਸੁੱਖਾ ਸਿੰਘ ਨੂੰ।
ਤਾਉ ਲਾਉ ਏਕ ਸਿੰਘ ਤਹ ਆਈ,
ਪਰ ਉਹ ਭਾਈ ਉਹਨੂੰ ਉੱਪਰ ਖਿੱਚੇ ਤੇ ਉਹ ਕਵੇ ਮੈਂ ਨੀ, ਮੈਂ ਤੇ ਮਰਨਾ ਹੀ ਮਰਨਾ, ਮੇਰਾ ਤੇ ਤੁਸੀਂ ਧਰਮ ਭ੍ਰਿਸ਼ਟ ਕਰਤਾ, ਮੇਰੇ ਕੇਸ ਕੱਟਤੇ, ਮੈਂ ਨੀ ਹੁਣ ਜੀਣਾ। ਭਰਾ ਉਹਨੂੰ ਕਵੇ ਵੀ ਤੂੰ ਬਾਹਰ ਆ ਜਾ, ਉਹ ਮੰਨੇ ਕੋਈ ਨਾ। ਬਾਹਰ ਖੂਹ ਦੀ ਮਣ ਦੇ ਉੱਤੇ ਲੋਕ ਖੜੇ ਰੌਲਾ ਪਾ ਰਹੇ, ਉਹ ਆ ਜਾ ਸੁੱਖਾ ਸਿੰਘ, ਬਾਹਰ ਆ ਜਾ, ਬਾਹਰ ਆ ਜਾ। ਸੁੱਖਾ ਸਿੰਘ ਕਹਿੰਦਾ ਮੈਂ ਤਾਂ ਡੁੱਬ ਕੇ ਮਰਨਾ ਹੀ ਮਰਨਾ। ਇਤਨੇ ਨੂੰ ਇੱਕ ਸਿੰਘ ਆ ਗਿਆ ਗੁਰੂ ਕਾ ਪਿਆਰਾ,
ਉਹਨੇ ਆਖ ਕਰ ਇਮ ਸਮਝਾਈ,
ਉਹ ਸਿਆਣੇ ਸਿੰਘ ਨੇ ਆਵਾਜ਼ ਮਾਰੀ ਸੁੱਖਾ ਸਿੰਘ ਨੂੰ, ਸਮਝਾਇਆ ਇੰਜ ਆਖਿਆ,
ਮਰਨੋ ਹੈ ਮਰ ਤੁਰਕਣ ਸਿਰ ਚਰ।
ਸੁੱਖਾ ਸਿੰਘ ਮਰਨਾ ਹੀ ਹੈ ਨਾ, ਖੂਹ ਚ ਮਾਰ ਕੇ ਛਾਲ ਮਾਰ ਕੇ ਕਿਉਂ ਮਰਦਾ? ਜੇ ਮਰਨਾ ਤੇ ਤੁਰਕਾਂ ਦੇ ਸਿਰ ਚੜ ਕੇ ਮਰ, ਮਰ ਤਾਂ ਜਾਣਾ ਹੀ ਹੈ। ਇੱਥੇ ਮਰਨ ਵਾਲੋਂ ਕਿਸੇ ਤੁਰਕ ਦੇ ਨਾਲ ਜੰਗ ਕਰਕੇ ਮਰ, ਕਿਸੇ ਦੁਸ਼ਟ ਨੂੰ ਮਾਰ ਕੇ ਮਰ, ਕੋਈ ਇੱਕ ਦੋ ਤੇ ਗਾਲੇਗਾ ਦੁਸ਼ਮਣ ਦੇ ਬੰਦੇ, ਤੂੰ ਬਾਹਰ ਨਿਕਲ। ਹਾਂਜੀ,
ਔਰ ਮੌਤ ਕਿਉਂ ਮਰੈ ਬੇਅਰਥ ਕਰ,
ਇਹ ਆਤਮ ਹੱਤਿਆ ਕਿਉਂ ਕਰਦਾ, ਬੇਅਰਥ ਮੌਤ ਕਿਉਂ ਮਰਦਾ? ਸੂਰਮੇ ਦਾ ਕੰਮ ਥੋੜਾ ਇਵੇਂ ਖੂਹ ਛਾਲ ਮਾਰ ਕੇ ਮਰ ਜਾਣਾ? ਆਤਮ ਘਾਤੀ ਹੈ ਜਗਤ ਕਸਾਈ, ਮਹਾਰਾਜ ਬਾਣੀ ਕਹਿੰਦੀ ਜਿਹੜਾ ਆਤਮ ਘਾਤ ਕਰਦਾ ਜਗਤ ਕਸਾਈ ਹੈ ਉਹ।
ਜਿਨ ਤੁਰਕਣ ਗੁਰ ਸਾਡੇ ਅਕਾਈ,
ਉਹ ਸਿੰਘ ਸਿਆਣਾ ਸੀ, ਕਹਿੰਦਾ ਸੁੱਖਾ ਸਿਆ ਜਿਨ੍ਹਾਂ ਨੇ ਸਾਡੇ ਗੁਰੂ ਤੱਤੀਆਂ ਤਵੀਆਂ ਦੇ ਬਾਏ ਨੇ, ਜਿਨ੍ਹਾਂ ਨੇ ਸਾਡੇ ਗੁਰੂਆਂ ਦੇ ਬੱਚੇ ਨੀ ਚਿਣੇ ਨੇ, ਉਹਨਾਂ ਨੂੰ ਮਾਰ ਕੇ ਮਰੀਏ ਆਪਾਂ।
ਹਿੰਦੂਨ ਕੋ ਚਾਹੇ ਤੁਰਕ ਬਣਾਏ,
ਜਿਹੜੇ ਹਿੰਦੂਆਂ ਨੂੰ ਮੁਸਲਮਾਨ ਬਣਾਉਣ ਤੇ ਲੱਗੇ ਹੋਏ ਨੇ, ਉਹਨਾਂ ਜ਼ਾਲਮਾਂ ਨਾਲ ਟੱਕਰ ਲਈਏ।
ਹੈ ਤੁਰਕਣ ਲੜ ਮਰਨੋ ਭਲੋ,
ਇਹਨਾਂ ਜ਼ਾਲਮਾਂ ਨਾਲ ਲੜ ਕੇ ਮਰਨਾ ਭਲਾ ਹੈ।
ਨਿਕਲ ਕੂਏ ਸੋ ਸਿੰਘਣ ਰਲੋ,
ਇਥੋਂ ਨਿਕਲ ਖੂਹ ਚੋ, ਇੱਥੇ ਨੀ ਮਰਨਾ, ਮਰਾਂਗੇ ਕਿਤੇ ਸਮਾਂ ਆਏਗਾ ਸ਼ਹੀਦੀ ਭਾਵੀ ਤਗੜਾ ਹੋ ਕੇ ਲੜ ਕੇ ਮਰੀ, ਤੁਰਕਾਂ ਨਾਲ ਲੜ ਕੇ ਮਰੀ ਕਿਤੇ ਜ਼ਾਲਮਾਂ ਨਾਲ, ਸਿੰਘਾਂ ਚ ਰਲ ਜਾ ਕੇ।
ਮਾਰ ਤੁਰਕਣ ਕੋ ਹੋਵੋ ਸ਼ਹੀਦ,
ਤੁਰਕਾਂ ਨੂੰ ਮਾਰ ਕੇ ਸ਼ਹੀਦ ਹੋ ਜਾ।
ਅਮਰੀ ਤੁਮ ਕੋ ਯਹੀ ਤਕੀਦ,
ਮੇਰੀ ਤੈਨੂੰ ਇਹੀ ਸਲਾਹ ਹੈ, ਮਰਨਾ ਤਾਂ ਹੈ ਹੀ, ਤੂੰ ਹੁਣ ਮਰਨ ਲੱਗਾ, ਦੋ ਚਾਰ ਦਿਨ ਹੋਰ ਜੀ ਕੇ ਮਰ ਜਾ, ਕਿਸੇ ਦੁਸ਼ਮਣ ਦੇ ਸਿਰ ਚੜ ਕੇ ਮਰ ਜਾ।
ਦੋਹਰਾ ਤਬ ਸੁੱਖਾ ਸਿੰਘ ਮੰਨ ਲਈ, ਨਿਕਸਿਓ ਇਮ ਚਿਤ ਧਾਰ,
ਸੁੱਖਾ ਸਿੰਘ ਨੇ ਗੱਲ ਮੰਨ ਲਈ ਤੇ ਆਪਣੇ ਭਰਾ ਦੇ ਨਾਲ ਰੱਸਾ ਫੜ ਕੇ ਖੂਹ ਤੋਂ ਬਾਹਰ ਆ ਗਿਆ।
ਇਨਾ ਸਿੰਘ ਸਾਚੀ ਕਹੀ, ਅਬ ਮਰੀਏ ਤੁਰਕਣ ਮਾਰ।
ਉਦੋਂ ਸੁੱਖਾ ਸਿੰਘ ਦੀ ਉਮਰ ਸਾਰੀ 13-14 ਸਾਲ ਦੀ ਸੀ, ਜਵਾਨੀ ਚੜ ਰਿਹਾ ਸੀ ਅਜੇ, ਮਾੜੀ ਮਾੜੀ ਮੁੱਛ ਦਾੜੀ ਫੁੱਟਦੀ ਸੀ ਤੇ ਕੇਸ ਸਿਰ ਤੋਂ ਮੁੰਨੇ ਹੋਏ ਬਾਹਰ ਨਿਕਲਿਆ। ਬੜਾ ਦੁਖੀ। ਉਹਨੇ ਸੋਚਿਆ ਵੀ ਹੁਣ ਮੈਂ ਇਹਨਾਂ ਘਰ ਵਾਲਿਆਂ ਕੋਲ ਤਾਂ ਰਹਿਣਾ ਨੀ, ਰਹਿਣਾ ਤਾਂ ਪੰਥ ਖਾਲਸੇ ਜੀ ਹੈ ਤੇ ਦੁਸ਼ਮਣਾਂ ਨਾਲ ਲੜ ਕੇ ਸ਼ਹੀਦੀ ਪਾਣੀ ਹੈ।
ਚਾਓ ਪਈ ਔਰ ਚਿੱਤ ਉਸ ਦ੍ਰਿੜਤਾ ਆਈ,
ਉਸ ਨੌਜਵਾਨ ਦੇ ਮਨ ਚ ਹੋਰ ਦ੍ਰਿੜਤਾ ਪੱਕੀ ਹੋ ਗਈ ਸਿੱਖੀ ਦੀ।
ਮਰੈ ਨਹੀਂ ਬਿਨ ਮੌਤੈ ਆਈ,
ਇਹ ਵੀ ਪਤਾ ਲੱਗ ਗਿਆ ਵੀ ਜਿੰਨਾ ਚਿਰ ਬੰਦੇ ਦੀ ਮੌਤ ਨੀ ਨਾ ਆਉਂਦੀ ਉਨਾ ਚਿਰ ਮਰਦਾ ਨੀ ਉਹ, ਭਾਵੇਂ ਜਿੱਡਾ ਮਰਜ਼ੀ ਜੰਗ ਲੱਗਾ ਹੋਵੇ, ਜਿੰਨੇ ਮਰਜ਼ੀ ਗੋਲੇ ਚੱਲਦੇ ਹੋਣ, ਜਿੰਨੀਆਂ ਮਰਜ਼ੀ ਤੀਰਾਂ ਤਲਵਾਰਾਂ ਦੀ ਵਰਖਾ ਹੁੰਦੀ ਹੈ, ਜੇ ਮੌਤ ਨੀ ਆਈ ਫੇਰ ਨੀ ਬੰਦਾ ਮਰਦਾ। ਇਹ ਉਹਨੂੰ ਵਿਸ਼ਵਾਸ ਹੋ ਗਿਆ ਵੀ ਜੇ ਮੈਂ ਖੂਹ ਚ ਡਿੱਗ ਕੇ ਨੀ ਮਰਿਆ, ਮੌਤ ਦੇ ਮੂੰਹ ਚ ਜਾ ਕੇ ਬਚ ਕੇ ਆ ਗਿਆ, ਇਹਦਾ ਮਤਲਬ ਹੈ ਵੀ ਬਿਨ ਆਈ ਮੌਤ ਨੀ ਕੋਈ ਮਰਦਾ।
ਖੂਹ ਪੜੇ ਪੀ ਮਰੇ ਹਮ ਨਾਹੀ,
ਖੂਹ ਚ ਪੈ ਕੇ ਵੀ ਮੈਂ ਮਰਿਆ ਨਹੀਂ ਤੇ ਹੋਰ ਫਿਰ ਮੈਨੂੰ ਕੌਣ ਮਾਰ ਸਕਦਾ, ਜਿੰਨਾ ਚਿਰ ਮੇਰੀ ਆਈ ਨੀ ਉਹਨਾਂ ਚਿਰ ਮੈਂ ਨੀ ਮਰਦਾ।
ਰਹੇ ਮਰਨ ਕੋ ਬਹੁ ਚਿਤ ਚਾਹੀ,
ਜਿੰਨਾ ਮੈਂ ਚਾਹੁੰਦਾ ਸੀ ਮਰਨਾ ਪਰ ਨਹੀਂ ਮਰ ਸਕਿਆ।
ਤਦ ਸੁਖਾ ਸਿੰਘ ਯਉ ਮਨ ਧਾਰਿਓ,
ਇਹ ਤਾਂ ਫਿਰ ਸੁਖਾ ਸਿੰਘ ਨੂੰ ਹੋਰ ਵਿਸ਼ਵਾਸ ਹੋ ਗਿਆ, ਮੌਤ ਦਾ ਡਰ ਹੀ ਲੈ ਗਿਆ। ਸੂਰਵੀਰ ਬਣਨ ਵਾਸਤੇ, ਪੰਥ ਖਾਲਸੇ ਦਾ ਸਿਪਾਹੀ ਬਣਨ ਵਾਸਤੇ ਦਿੱਕਤ ਇੱਕੋ ਹੀ ਆਉਂਦੀ, ਮੌਤ ਦਾ ਡਰ, ਉਹ ਦੂਰ ਹੋ ਗਿਆ ਤੇ ਹੁਣ ਉਹ ਬੇਪਰਵਾਹ ਹੋ ਗਿਆ। ਹਾਂਜੀ,
ਨਹਿ ਤੁਰਕਣ ਕੋ ਮਿਟੋ ਲਲਕਾਰਿਓ,
ਹੁਣ ਤੁਰਕਾਂ ਨੂੰ ਲਲਕਾਰੇ ਬਿਨਾਂ ਹਟਣ ਵਾਲਾ ਨਹੀਂ ਸੀ, ਇਹੋ ਜਿਹਾ ਬਹਾਦਰ ਬਣ ਗਿਆ ਉਹ।
ਇੱਕ ਸ਼ਸਤਰ ਜਾਊਂਗੋ ਲਾਈ,
ਉਹ ਕਹਿੰਦਾ ਜਾਂਦਿਆਂ ਇੱਕ ਤਾਂ ਵੱਢ ਕੇ ਜਾਵਾਂਗਾ ਮੈਂ,
ਤਾਂ ਫਿਰ ਜਾਊਂ ਦਾਉ ਬਚਾਈ।
ਫਿਰ ਉਹਨੇ ਸੋਚਿਆ ਵੀ ਹੁਣ ਮੈਂ ਕਿਸੇ ਤਰੀਕੇ ਨਾਲ ਪਿੰਡੋਂ ਨਿਕਲਾਂਗਾ।
ਦੋਹਰਾ ਉਸੇ ਪਿੰਡ ਕੇ ਪੈਂਚ ਪੈ, ਘੋੜੀ ਸੀ ਇੱਕ ਚੰਗ,
ਉਹ ਜਿਹੜਾ ਪਿੰਡ ਦਾ ਚੌਧਰੀ ਸੀ ਨਾ ਕੋਈ, ਪਿੰਡ ਦਾ ਕੋਈ ਪੰਚ ਸੀਗਾ, ਪੈਂਚ ਕਹਿ ਦਿੰਦੇ ਆਪਾਂ, ਸਰਪੰਚ ਕਹਿ ਦਿੰਦੇ ਆ, ਉਹ ਪਿੰਡ ਦਾ ਕੋਈ ਸਰਪੰਚ ਸੀਗੀ, ਉਹਦੀ ਘੋੜੀ ਬੜੀ ਚੰਗੀ ਸੀ।
ਪਾਣੀ ਪਿਲਾਵਣ ਭੇਤ ਸੋ ਲੈ, ਜਾਏ ਰਲਿਓ ਨਿਸੰਗ,
ਉਹਦਾ ਨੌਕਰ ਉਹਨੂੰ ਪਾਣੀ ਪਿਲਾਣ ਲਈ ਨਾ ਛੱਪੜ ਤੇ ਲਿਆਉਂਦਾ ਹੁੰਦਾ ਸੀ ਰੋਜ਼ ਘੋੜੀ ਨੂੰ ਪਾਣੀ, ਉਹਦਾ ਖੂਹਾਂ ਜਾਂ ਛੱਪੜਾਂ ਦੇ ਪਾਣੀ ਮਿਲਦਾ ਸੀ, ਘਰਾਂ 'ਚ ਟੂਟੀਆਂ ਤਾਂ ਹੁੰਦੀਆਂ ਨਹੀਂ ਸੀ, ਜੇ ਕੋਈ ਡੰਗਰਾਂ ਨੂੰ ਪਾਣੀ ਪਿਆਉਣਾ ਤੇ ਖੋਹ ਕੇ ਪਹਿਲਾਂ ਛੱਪੜ ਤੇ ਲੈ ਜਾਣਾ, ਉੱਥੋਂ ਪਾਣੀ ਅਜੇ ਤੱਕ ਚੱਲਿਆ ਪੰਜਾਬ 'ਚ ਕਈ ਪਿੰਡਾਂ 'ਚ, ਸ਼ਾਇਦ ਅਜੇ ਵੀ ਹੈ, ਘਰਾਂ 'ਚ ਪਾਣੀ ਬਹੁਤ ਘੱਟ ਹੀ ਹੁੰਦਾ ਸੀਗਾ, ਜੇ ਬੀਬੀਆਂ ਨੇ ਪਾਣੀ ਪੀਣ ਵਾਸਤੇ ਤੇ ਉਹ ਘੜੇ ਭਰ ਕੇ ਲਿਆ ਕੇ ਪੰਜ ਪੰਜ ਚਾਰ ਚਾਰ ਮਟਕੇ ਭਰ ਕੇ ਰੱਖਣੇ, ਤੇ ਜੇ ਕੱਪੜੇ ਧੋਣੇ ਤੇ ਖੂਹ ਦੇ ਚ ਬੱਚਾ ਬਣਿਆ ਹੁੰਦਾ ਸੀ, ਉਹ ਪਾਣੀ ਨੇ ਭਰ ਲੈਣਾ, ਖੇਸ ਮੋਗਰੀਆਂ ਨਾਲ ਕੁੱਟ ਕੁੱਟ ਕੇ ਧੋਣੇ, ਏਦਾਂ ਦਾ ਰਿਵਾਜ ਹੁੰਦਾ ਸੀਗਾ ਭਾਰਤ ਵਿਚ, ਪੰਜਾਬ ਵਿਚ। ਇਹ ਤਾਂ ਹੁਣ 25-30 ਸਾਲ ਹੋਏ, ਸਹੂਲਤਾਂ ਹੋਈਆਂ ਥੋੜੀਆਂ ਥੋੜੀਆਂ। ਸੋ ਪਾਣੀ ਪਿਆਉਣ ਲਈ ਘੋੜੀਆਂ ਨੂੰ ਆਮ ਤੌਰ ਤੇ ਛੱਪੜਾਂ ਤੇ ਆਉਂਦੇ ਸੀ ਲੋਕ, ਉਹ ਨੌਕਰ ਜਿਹੜਾ ਸੀ ਨਾ ਸਰਪੰਚ ਦਾ, ਘੋੜੀ ਲੈ ਕੇ ਛੱਪੜ ਤੇ ਆ ਗਿਆ।
ਜਾਉ ਪਈ ਜਾ ਕਰ ਪੰਥ ਖਾਲਸੇ ਰਲਿਓ,
ਉਹ ਜਦੋਂ ਪਾਣੀ ਪਿਆਉਣ ਲੱਗਾ ਉਹਦੇ ਹੱਥੋਂ ਖੋਹ ਕੇ ਨਾ ਘੋੜੀ ਦੇ ਲਗਾਮ ਤੇ ਮਾਰੀ ਛਾਲ, ਪਲਾਕੀ ਸਵਾਰ ਤਾਂ ਬੜਾ ਸਗੜਾ ਸੀਗਾ, ਘੋੜੀ ਨੂੰ ਅੱਡੀ ਲਾਈ, ਘੋੜੀ ਚੰਗੀ ਸੀ, ਉਹ ਮਾੜੀ ਕੰਬੀ ਕੋ ਐਸਾ ਘੋੜੀ ਦੜਾਈ ਜਿੱਥੇ ਖਾਲਸੇ ਦਾ ਦਲ ਠਹਿਰਿਆ ਹੋਇਆ ਸੀ ਨਾ, ਉੱਥੇ ਜਾ ਰਲਿਆ।
ਕੁਛ ਡੇਰੇ ਸ਼ਿਆਮ ਸਿੰਘ ਕੇ ਵੜਿਓ,
ਬਾਬਾ ਸ਼ਿਆਮ ਸਿੰਘ ਜੀ ਬੁੱਢੇ ਦਲ ਵਾਲੇ ਜਿਹੜੇ ਹੋਏ ਆ ਨਾਰਲੇ ਪਿੰਡ ਦੇ, ਉਹ ਲਾਗੇ ਸੀ ਨਾ ਉਸ ਇਲਾਕੇ ਦੇ ਸੀਗੇ, ਉਹਨਾਂ ਨਾਲ ਪਹਿਲਾਂ ਵੀ ਥੋੜੀ ਵਾਕਫੀ ਸੀਗੀ, ਉਹਨਾਂ ਦੇ ਡੇਰੇ ਚ ਜਾ ਰਲਿਆ।
ਪਾਹੁਲ ਸ਼ਿਆਮ ਸਿੰਘ ਤੇ ਲਈ,
ਦੁਬਾਰਾ ਫੇਰ ਅੰਮ੍ਰਿਤ ਛਕਿਆ ਪੰਜਾਂ ਪਿਆਰਿਆਂ ਕੋਲ, ਬਾਬਾ ਸ਼ਿਆਮ ਸਿੰਘ ਜੀ ਆਪਣੇ ਹੱਥੀ ਪੰਜਾਂ ਪਿਆਰਿਆਂ ਸ਼ਾਮਲ ਹੋ ਕੇ ਅੰਮ੍ਰਿਤ ਛਕਾਇਆ ਕਰਦੇ ਸੀ, ਉਹਨਾਂ ਦੇ ਹੱਥੋਂ ਅੰਮ੍ਰਿਤ ਛਕ ਕੇ ਸੁੱਖਾ ਸਿੰਘ ਫੇਰ ਸਿੰਘ ਸੱਜ ਗਿਆ।
ਪੁੱਤਰਨ ਜਿਮ ਉਸ ਪ੍ਰੀਤ ਉਪਜਾਈ,
ਪੁੱਤਰਾਂ ਦੀ ਤਰ੍ਹਾਂ ਪਾਲਿਆ ਉਸਨੇ, ਪੁੱਤਰ ਬਣਾ ਲਿਆ ਵੀ ਮੇਰਾ ਪੁੱਤਰ ਹੈ ਤੂੰ। ਸ਼ਿਆਮ ਸਿੰਘ ਜਰਨੈਲ ਨੇ ਇਸ ਨੌਜਵਾਨ ਨੂੰ ਪੁੱਤਰਾਂ ਤਰ੍ਹਾਂ ਪਾਲਿਆ। ਫਿਰ
ਤਾਂ ਸੁੱਖੇ ਸਿੰਘ ਯਉ ਦਿਲ ਆਈ,
ਫਿਰ ਸੁੱਖਾ ਸਿੰਘ ਦੇ ਮਨ ਚ ਇੱਕ ਦਿਨ ਖਿਆਲ ਆਇਆ,
ਘੋੜੀ ਕੋ ਮੁੱਲ ਦਈਏ ਕਲਾਈ,
ਕਿ ਅਕਸਰ ਘੋੜੀ ਹੈ ਤਾਂ ਪਿੰਡ ਦੇ ਸਰਪੰਚ ਦੀ ਹੈ, ਮੈਂ ਲੈ ਆਇਆ, ਪਿੰਡ ਦੇ ਭਾਈਚਾਰੇ ਨਾਲ ਨੀ ਤਨ ਦਗਾ ਕਰਨਾ ਚਾਹੀਦਾ, ਘੋੜੀ ਦਾ ਚੱਲ ਮੈਂ ਲੈ ਆਇਆ ਤੇ ਇਹਦਾ ਮੁੱਲ ਤਾਂ ਤਾਰ ਦਈਏ, ਪਿੰਡ ਦਾ ਬੰਦਾ ਨਾਲੇ ਉਹਦੇ ਨਾਲ ਕਿਹੜੀ ਸਾਡੀ ਦੁਸ਼ਮਣੀ ਹੈ, ਫੇਰ ਵੀ ਪਿੰਡ ਦੇ ਵਿੱਚ ਉਹਦਾ ਆਣ ਜਾਣ ਮੂੰਹ ਮੁਹਾਂਦਰਾ ਮਿਲਦਾ। ਇਸ ਕਰਕੇ ਸੁੱਖਾ ਸਿੰਘ ਦੇ ਮਨ ਚ ਆਇਆ ਵੀ ਘੋੜੀ ਦਾ ਮੁੱਲ ਭੇਜ ਦਈਏ ਉਸ ਨੂੰ।
ਯਉ ਸਿੰਘ ਤੁਰੇ ਉਹ ਲਾਹੌਰੇ ਰਾਹੀ,
ਇਹ ਤਾਂ ਇਹ ਸੁੱਖਾ ਸਿੰਘ ਕੱਲਾ ਹੀ ਲਾਹੌਰ ਦੇ ਰਾਹ ਪੈ ਗਿਆ।
ਲਇਓ ਭੇਖ ਤਿੰਨ ਜੱਟ ਬਣਾਈ,
ਉਸ ਕਿਉਂਕਿ ਕੇਸ ਤਾਂ ਛੋਟੇ ਛੋਟੇ ਸੀਗੇ ਨਾ, ਇਹਨੇ ਸਾਦਾ ਜਾ ਉਹ ਪਟੇ ਕਰਕੇ ਨਾ ਪਿਛਾਂ ਨੂੰ ਜੱਟਾਂ ਵਾਲਾ ਭੇਸ ਬਣਾ ਕੇ ਸਾਦਾ ਜਿਹਾ
ਕੇਸ ਸੀਸ ਤਬ ਥੀ ਉਸ ਥੋੜੇ,
ਕਿਉਂਕਿ ਇਹਦੇ ਨਵੇਂ ਨਵੇਂ ਉਹ ਕੇਸ ਰੱਖੇ ਸੀਗੇ, ਥੋੜੇ ਥੋੜੇ ਜਿਵੇਂ ਉਹ ਕੇਸ ਵਧੇ ਸੀ ਜਿਵੇਂ ਪਟੇ ਦੇ ਹੁੰਦੇ ਆ, ਓਦਾਂ ਦੇ ਬਣਾ ਕੇ ਸਿਰ ਦੇ ਉੱਤੇ ਤੇ ਜਟਕਾ ਬਣਾ ਕੇ ਬਾਣਾ।
ਜਾਏ ਵੜਿਓ ਇਮ ਮੱਧ ਲਾਹੌਰੇ,
ਲਾਹੌਰ ਜਾ ਵੜਿਆ, ਲਾਹੌਰ ਜਾ ਵੜਿਆ ਤੇ ਲਾਹੌਰ ਦੇ ਬਾਜ਼ਾਰ ਚ ਉਹਨੇ ਤਾਕ ਰੱਖੀ ਵੀ ਖਜ਼ਾਨਾ ਸਰਕਾਰੀ ਕਿੱਧਰ ਹੈ।
ਸੋ ਜਾ ਵੜਿਓ ਸਰਾਫੀ ਬਾਜ਼ਾਰ,
ਸਰਾਫਾ ਬਾਜ਼ਾਰ ਲਾਹੌਰ, ਉੱਥੇ ਸਰਾਫਾਂ ਦਾ ਬੜਾ ਕੰਮ, ਚਾਂਦੀ ਸੋਨੇ ਦਾ, ਸੋਨੇ ਦੀਆਂ ਮੋਹਰਾਂ ਦਾ ਕੰਮ ਚੱਲਦਾ, ਸਰਾਫ ਲੋਕ ਬੜੇ ਬੜੇ ਅਮੀਰ ਉੱਥੇ ਬੈਠੇ ਨੇ।
ਫਿਰ ਤਾਂ ਮੋਹਰਨ ਧਰ ਕੰਦਾ ਭਾਰ,
ਮੋਹਰਾਂ ਦਾ ਭਾਰ ਲੈ ਕੇ ਲੋਕ ਇਧਰ ਉਧਰ ਇਧਰ ਉਧਰ, ਨੌਕਰ ਚਾਕਰ ਸਮਾਨ ਦੁਕਾਨਾਂ ਦੇ ਇੱਕ ਦੂਜੀ ਦੇ ਕਰਦੇ ਨਾ ਆਦਾਨ ਪ੍ਰਦਾਨ, ਉਹ ਫਿਰਦੇ ਸੀ ਬਾਜ਼ਾਰ ਦੇ ਵਿਚ।
ਇਕ ਥੈਲੀ ਸਿੰਘ ਦ੍ਰਿਸ਼ਟੇ ਆਈ,
ਇਕ ਥੈਲੀ ਮੋਹਰਾਂ ਦੀ ਸੁਖਾ ਸਿੰਘ ਦੀ ਨਜ਼ਰੀ ਪੈ ਗਈ।
ਫੜ ਕੰਧਿਓ ਸਿੰਘ ਲਾਰ ਮੈਂ ਪਾਈ,
ਉਹ ਇਕ ਬੰਦੇ ਦੇ ਮੋਢਿਓ ਫੜ ਕੇ ਨਾ ਝਪਟ ਮਾਰ ਕੇ ਥੈਲੀ ਸੋਨੇ ਦੀਆਂ ਮੋਹਰਾਂ ਦੀ ਤੇ ਆਪਣੇ ਥੈਲੇ ਚ ਪਾ ਲਈ।
ਛੇੜ ਘੋੜੀ ਦਰਵਾਜਿਓ ਲੰਘ,
ਤੇ ਘੋੜੀ ਛੇੜੀ ਪਤਾ ਨੀ ਲੱਗਣ ਦਿੱਤਾ, ਫਟਾਫਟ ਦਰਵਾਜਾ ਲਾਹੌਰ ਦਾ ਲੰਘ ਕੇ ਸ਼ਹਿਰ ਦੇ ਵਿਚੋਂ ਲੁੱਟ ਕੇ ਲੈ ਆਇਆ।
ਕਰੀ ਨਾ ਤਿੰਨ ਕਛ ਮਰਨੋ ਸੰਗ,
ਮੌਤ ਦੀ ਪਰਵਾਹ ਨੀ ਕੀਤੀ, ਕਿਹੋ ਜੇ ਸਿੰਘ ਸਨ, ਮੌਤ ਦਾ ਹੀ ਮੂੰਹ ਸੀਗਾ। ਲਾਹੌਰ ਦੇ ਵਿਚ ਜਕਰੀਆ ਖਾਂ ਦਾ ਰਾਜ ਹੋਵੇ, ਉਹਦੇ ਸ਼ਹਿਰ ਵਿਚੋਂ ਸਰਾਫਾ ਬਾਜ਼ਾਰ ਵਿਚੋਂ ਸੋਨੇ ਦੀਆਂ ਮੋਹਰਾਂ ਲੈ ਕੇ ਆ ਗਿਆ ਤੇ ਡਰਿਆ ਨੀ ਸੂਰਮਾ।
ਦੋਹਰਾ ਘੜੀ ਦੋ ਇਕ ਦਿਨ ਰਹਿਤ ਥੋ, ਸਿੰਘ ਭਇਓ ਪਾਉਣ ਕੇ ਭੇਸ।
ਸ਼ਾਮ ਦਾ ਟਾਈਮ ਸੀ, ਹਨੇਰਾ ਜਾ ਪੈਣ ਵਾਲਾ ਸੀ ਰਹਿ ਰਾਸ ਦਾ, ਕੋਈ ਜਿਵੇਂ ਘੜੀ ਦੋ ਘੜੀ ਦਾ ਦਿਨ ਰਹਿੰਦਾ ਸੀ। ਸਿੰਘ ਭਇਓ ਪਵਨ ਕੇ ਭੇਸ, ਸਿੰਘ ਜੀ ਬਾਬਾ ਸੁਖਾ ਸਿੰਘ ਜੀ ਹਵਾ ਦਾ ਰੂਪ ਹੋ ਗਏ।
ਗਯੋ ਗਯੋ ਕਹਤੇ ਰਹੇ, ਸਿੰਘ ਮੁਖ ਕੀਓ ਨਿਜ ਦੇਸ,
ਗਯੋ ਗਯੋ ਕਹਿੰਦੇ ਰਹਿ ਗਏ, ਉਹ ਫੜੋ 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 ਫੜੋ, ਬਾਜ਼ਾਰ ਦੇ ਵਿਚ ਰੌਲਾ ਤਾਂ ਪੈ ਹੀ ਗਿਆ ਨਾ, ਜਦੋਂ ਅਗਲੇ ਦੇ ਮੋਢੇ ਤੋਂ ਲਾਈ ਉਹਨੇ ਵੀ ਰੌਲਾ ਪਾਇਆ, ਨਾਲ ਦੂਜੇ ਦੇਖਣ ਵਾਲਿਆਂ ਵੀ ਪਾਇਆ, ਪਰ ਸਿੰਘ ਜੀ ਦਾ ਕੋਈ ਪਤਾ ਨੀ ਲੱਗਾ ਕਿੱਧਰ ਨੂੰ ਨਿਕਲ ਗਏ।
ਚਾਉ ਪਈ ਰੌਲਾ ਗੌਲਾ ਜਬ ਤਹਿ ਪਰਾ,
ਜਦੋਂ ਲਾਹੌਰ ਚ ਰੌਲਾ ਪਿਆ ਜਿੰਨੇ ਕੁ ਨੂੰ ਫੌਜਾਂ ਜਾਗੀਆਂ,
ਸਭ ਲਾਓ ਸਿੰਘ ਮੱਧ ਝਾੜੀ ਰਲਾ,
ਉਹਨੇ ਚਿਰ ਨੂੰ ਸਿੰਘ ਜੰਗਲਾਂ ਝਾੜਾਂ ਚ ਜਾ ਲੁਕਿਆ।
ਤੁਰਕ ਫੌਜ ਕਿਤ ਮਗਰੋਂ ਦੌਰੀ,
ਤੁਰਕਾਂ ਦੀ ਫੌਜ ਸੁਖਾ ਸਿੰਘ ਨੂੰ ਲੱਭਦੀ ਫਿਰਦੀ ਆ ਵੀ ਕਿੱਥੇ ਗਿਆ ਹੈ।
ਸੋ ਲੰਘ ਗਯੋ ਤਰਫ ਕਿਤ ਔਰੀ,
ਉਹ ਕਿਸੇ ਹੋਰ ਹੀ ਰਾਹ ਬਦਲ ਕੇ ਨਿਕਲ ਗਿਆ।
ਜਾਏ ਰਲਿਓ ਸਿੰਘਣ ਦਲ ਮਾਹੀ,
ਖਾਲਸੇ ਦੇ ਦਲ ਵਿਚ ਜਹਦਰ ਬਾਬਾ ਸ਼ਾਮ ਸਿੰਘ ਦੇ ਦਲ ਵਿਚ ਜਾ ਰਲਿਆ।
ਮੁੱਲ ਘੋੜੀ ਕਉ ਦੈ ਤੁਰਤਾਹੀ,
ਔਰ ਉਸ ਘੋੜੀ ਦਾ ਮੁੱਲ ਪਾ ਕੇ ਉਹਦੇ ਪੈਸੇ ਪਿੰਡ ਪਹੁੰਚਾ ਦਿੱਤੇ।
ਤੀਨਕ ਸੈ ਦਿਓ ਰੁਪਈਓ ਲਾਈ,
300 ਰੁਪਇਆ ਉਹਨੇ ਭੇਜਿਆ ਪਿੰਡ ਦੇ ਚੌਧਰੀ ਨੂੰ ਵੀ, ਘੋੜੀ ਬੜੀ ਮਹਿੰਗੀ ਕੀਮਤੀ ਸੀ ਨਾ, ਵੀ ਵਿਚਾਰਾ ਦੁਖੀ ਹੋਵੇਗਾ ਵੀ ਸੁਖਾ ਸਿੰਘ ਘੋੜੀ ਲੈ ਗਿਆ ਤੇ ਮੁੜ ਕੇ ਕੋਈ ਪਤਾ ਨੀ ਦਿੱਤਾ। ਉਹਦੇ ਮਨ ਦੀ ਤਸੱਲੀ ਦੀ ਪੈਸੇ ਜ਼ਿਆਦੇ ਭੇਜੇ, ਉਦੋਂ 300 ਬੜੇ ਹੁੰਦੇ ਸੀਗੇ, ਅੱਜ ਦੀ ਗੱਲ ਥੋੜਾ, 300 ਰੁਪਇਆ ਉਦੋਂ ਦੇ ਅੱਜ ਕੱਲ 3 ਲੱਖ ਤੋਂ ਵੀ ਜ਼ਿਆਦਾ ਸੀ, ਉਹ ਭੇਜ ਦਿੱਤੇ।
ਲਈ ਚੌਧਰੀ ਸੋ ਬਾਤ ਬਣਾਈ,
ਚੌਧਰੀ ਨਾਲ ਗੱਲਬਾਤ ਬਣਾ ਲਈ ਵੀ ਕੋਈ ਨੀ, ਪਿੰਡ ਦੇ ਬੰਦੇ ਪਿੰਡਾਂ ਦੇ ਕੰਮ ਆਉਂਦੇ ਆ, ਤੂੰ ਹੁਣ ਗੁੱਸਾ ਗਿੱਲਾ ਛੱਡ ਤੇ ਆ ਪੈਸੇ ਲੈ ਘੋੜੀ ਦੇ, ਤੇਰਾ ਸਾਡਾ ਕੋਈ ਵੈਰ ਨੀ, ਲੋੜ ਸੀ ਮੈਨੂੰ, ਮੈਂ ਲੈ ਗਿਆ।
ਔਰ ਸਿੰਘਣ ਕੇ ਲੰਗਰ ਪਾਈ,
ਬਾਕੀ ਮਾਇਆ ਸਿੰਘਾਂ ਦੇ ਲੰਗਰ ਚ, ਕਿਉਂਕਿ ਉਦੋਂ ਖਾਲਸੇ ਦਾ ਲੰਗਰ ਵੀ ਮਸਤਾਨਾ ਹੁੰਦਾ ਸੀ, ਬੜੇ ਕੜਾਕੇ ਸੀ, ਜਕਰੀਆ ਖਾਨ ਜ਼ੁਲਮ ਕਰਦਾ ਸੀ, ਸਿੰਘਾਂ ਦੇ ਬੱਚੇ ਬੁੱਢੇ ਬੀਬੀਆਂ ਵੀ ਜੰਗਲਾਂ ਚ ਰਹਿੰਦੀਆਂ ਸਨ, ਸੋ ਲੰਗਰ ਚ ਮਾਇਆ ਪਾ ਦਿੱਤੀ।
ਭੱਲੀ ਨਾ ਘਰ ਜਾਹੇ ਥੇ ਪਿਤ ਮਾਈ,
ਮਾਂ ਬਾਪ ਕੋਲ ਨੀ ਪੈਸਾ ਭੇਜਿਆ, ਉਹਨਾਂ ਕੋਲ ਨੀ ਭੇਜਿਆ, ਕਿਉਂ, ਉਹਨਾਂ ਨੇ ਤਾਂ ਕੇਸ ਕੱਟ ਦਿੱਤੇ ਮੇਰੇ, ਮੈਂ ਉਹਨਾਂ ਤੋਂ ਕੀ ਲੈਣਾ, ਉਹਨਾਂ ਨਾਲ ਨਾਰਾਜ਼ਗੀ ਰੱਖੀ ਹੈ।
ਇਸੇ ਭਾਂਤ ਸਿੰਘ ਨਿਤ ਤਹਿ ਦੌੜਾ,
ਏਦਾਂ ਸਿੰਘਾਂ ਦੀ ਰੋਜ਼ ਦੌੜ ਲੱਗੀ ਰਹਿੰਦੀ ਸੀ, ਸਮਾਂ ਇਹੋ ਜਿਹਾ ਸੀ।
ਲੁੱਟ ਸੋ ਲਿਆਵੇਂ ਮਾਲ ਚੁਫੇਰੇ,
ਔਰ ਸਰਕਾਰੀ ਖਜ਼ਾਨੇ ਤੇ ਵੱਡੇ ਵੱਡੇ ਸ਼ਾਹੂਕਾਰਾਂ ਨੂੰ ਲੁੱਟ ਕੇ ਗਰੀਬਾਂ ਨੂੰ ਛਕਾਉਂਦੇ ਸੀਗੇ।
ਬਹੁਤ ਸਿੰਘ ਚਿੱਤ ਭਇਓ ਉਸ਼ਾਹੀ,
ਸੁਖਾ ਸਿੰਘ ਦਾ ਹੌਸਲਾ ਬਹੁਤ ਵੱਧ ਗਿਆ, ਸੁਖਾ ਸਿੰਘ ਬੜਾ ਬਹਾਦਰ ਸੀ।
ਉਸ ਮਾਰ ਹਟਾਵੇ ਜੋ ਗੈਲੇ ਪਾਹੇ,
ਜਿਹੜਾ ਕੋਈ ਪਿੱਛਾ ਕਰਦਾ ਸੀ ਉਹ ਝਟਕ ਕੇ ਲੰਘ ਜਾਂਦਾ ਸੀ, ਸੁਖਾ ਸਿੰਘ ਫੁਰਤੀਲਾ ਬੜਾ ਸੀ।
ਸਭ ਸ਼ਸਤਰਨ ਕੀ ਵਿਦਿਆ ਜਾਣੈ,
ਬਾਬਾ ਸੁਖਾ ਸਿੰਘ ਜੀ ਜਥੇਦਾਰ ਬਾਬਾ ਸ਼ਾਮ ਸਿੰਘ ਜੀ ਦੇ ਕੋਲ ਰਹਿ ਕੇ ਸ਼ਸਤਰਾਂ ਦੀ ਵਿਦਿਆ ਨਿਪੁੰਨ ਹੁੰਦੇ ਗਏ, ਹਰ ਰੋਜ਼ ਵਧੀਆ ਤੋਂ ਵਧੀਆ, ਵਧੀਆ ਤੋਂ ਵਧੀਆ ਸ਼ਸਤਰ ਚਲਾਣੇ ਸਿੱਖ ਗਿਆ।
ਹੱਥ ਪਾਏ ਉਸ ਬਹੁਤ ਸਤਾਣੈ,
ਉਹ ਵੱਡਿਆਂ ਵੱਡਿਆਂ ਨੂੰ ਹੱਥ ਪਾ ਲੈਂਦਾ ਸੀ, ਉਹ ਬੜਾ ਤਗੜਾ ਬਹਾਦਰ ਜਰਨੈਲ ਬਣਿਆ ਪੰਥ ਖਾਲਸੇ ਚ ਬਾਬਾ ਸੁਖਾ ਸਿੰਘ।
ਚੜ ਘੋੜੀ ਤੇ ਜੋ ਲੁੱਟ ਲਿਆਵੇ,
ਜੋ ਘੋੜੀ ਤੇ ਚੜ ਕੇ ਜਾਂਦਾ ਸੀ ਖਾਲੀ ਹੱਥ ਮੁੜਦਾ ਨੀ ਸੀ, ਕਦੀ 500 ਕਦੀ 1000 ਮੋਹਰਾਂ ਲੈ ਕੇ ਆਉਂਦਾ ਸੀ, ਜੋ ਕੁਝ ਲੁੱਟ ਕੇ ਲਿਆਉਂਦਾ ਸੀ ਖਾਲਸੇ ਨੂੰ ਛਕਾਉਂਦਾ ਸੀ।
ਤੁਰਤ ਖਾਲਸੇ ਲੰਗਰ ਪਾਵੇ,
ਸਾਰੀ ਮਾਇਆ ਰਸਤ ਬਸਤ ਲਿਆ ਕੇ ਗੁਰੂ ਕੇ ਲੰਗਰ ਚ ਪਾਉਂਦਾ ਸੀ, ਖਾਲਸੇ ਨੂੰ ਛਕਾਉਂਦਾ ਸੀ।
ਦੋਹਰਾ ਜਹਾਂ ਯੁੱਧ ਤੁਰਕਣ ਪਰੈ, ਪਰੈ ਛੇਰ ਜਿਮ ਜਾਏ,
ਜਿੱਥੇ ਤੁਰਕਾਂ ਨਾਲ ਯੁੱਧ ਪੈਂਦਾ ਸੀ ਬੱਬਰ ਸ਼ੇਰ ਤਰ੍ਹਾਂ ਪੈਂਦਾ ਸੀ ਸੁਖਾ ਸਿੰਘ ਤੁਰਕਾਂ ਦੇ ਗਲ ਜਾ ਕੇ।
ਦੋ ਸ਼ਸਤਰ ਲਾਏ ਕੈ ਰਲੈ ਖਾਲਸੇ ਆਏ।
ਔਰ ਇੱਕ ਦੋ ਸ਼ਸਤਰ ਚਲਾ ਕੇ ਦੋ ਚੌਨ ਵੱਢ ਕੇ ਖਾਲਸੇ ਜਾ ਰਲਦਾ ਸੀ। ਕੱਲਾ ਵੀ ਕਈ ਵਾਰੀ ਇਹੋ ਜੇ ਮਾਰ ਆਉਂਦਾ ਸੀ।
ਚਾਉ ਪਈ ਰਾਮ ਜੰਗ ਸਿੰਘ ਖੂਬ ਚਲਾਵੈ।
ਰਾਮ ਜੰਗਾ ਬਹੁਤ ਸੋਹਣਾ ਚਲਾਣਾ ਜਾਣਦਾ ਸੀ। ਰਾਮ ਜੰਗਾ ਕਹਿੰਦੇ ਆ ਬੰਦੂਕ ਨੂੰ। ਸੋ ਜਿਵੇਂ ਦਸਮ ਪਾਤਸ਼ਾਹ ਦੇ ਬਚਨ ਨਾ ਤੀਰੋ ਕਮਾਨ ਸ਼ਸਤਰਾਂ ਬਾਰੇ ਲਿਖਿਆ ਨਾ ਮਹਾਰਾਜ ਦਸਮ ਪਾਤਸ਼ਾਹ ਜੀ ਨੇ ਕਿ ਭਾਈ ਸਾਹਿਬ ਭਾਈ ਨੰਦ ਲਾਲ ਜੀ ਨੇ ਉਹ ਬਚਨ ਆਪਣੇ ਰਹਿਤ ਨਾਮੇ ਚ ਲਿਖੇ ਜੋ ਦਸਵੇਂ ਪਾਤਸ਼ਾਹ ਜੀ ਨੇ ਕਹੇ ਹਨ ਕਿ ਉਹ ਸ਼ਸਤਰਾਂ ਦੇ ਨਾਮ ਨੇ ਅਸ ਕਿਰਪਾਨ ਖੰਡੋ ਖੜਗ ਤੁਪਕ ਤਬਰਿਆ ਰਤੀਰ ਸਾਹਿਬ ਸਰੋਈ ਸਹਿਤੀ ਬੜਾ ਹਮਾਰੇ ਪੀਰ। ਔਰ ਉਹਦੇ ਵਿਚ ਬੜੋ ਰਾਮ ਜੰਗੋ, ਰਾਮ ਜੰਗਾ ਬੰਦੂਕ ਨੂੰ ਸ਼ਸਤਰ ਨੂੰ ਪਿਸਤੌਲ ਨੂੰ ਦੂਰ ਗੋਲੀ ਮਾਰੇ। ਇਹ ਕੋਡ ਵਰਡ ਹੈ ਖਾਲਸੇ ਦਾ। ਰਾਮ ਜੰਗਾ ਬਹੁਤ ਸੋਹਣਾ ਚਲਾਣਾ ਜਾਣਦਾ ਸੀ ਸੁੱਖਾ ਸਿੰਘ, ਦੂਰੋਂ ਹੀ ਗੋਲੀ ਮਾਰਦਾ ਸੀ ਜਿੱਥੋਂ ਆਵਾਜ਼ ਆਉਂਦੀ ਸੀ।
ਤੀਰ ਮਾਰ ਮਾਰ ਘੋੜੇ ਗਿਰਾਵੈ।
ਔਰ ਤੀਰ ਇੰਨਾ ਤਿੱਖਾ ਮਾਰਦਾ ਸੀ ਵੀ ਜਵਾਨ ਨੂੰ ਚੀਰ ਕੇ ਘੋੜੇ ਨੂੰ ਵੀ ਪਾਰ ਕਰਕੇ ਲੰਘ ਜਾਵੇ।
ਨੇਜਾ ਸੇਲਾ ਬਰਛੀ ਤੀਗ।
ਨੇਜਾ ਬਰਛੀ ਬਰਛਾ ਸੇਲਾ ਬਲਮ ਇਹ ਕਈ ਕਿਸਮ ਦੇ ਸ਼ਸਤਰ ਹੁੰਦੇ ਆ। ਉਹ ਸਾਰੇ ਕਿਸਮ ਦੇ ਸ਼ਸਤਰਾਂ ਨੂੰ ਕਿਸ ਤਰ੍ਹਾਂ ਚਲਾਣਾ ਚੰਗੀ ਤਰ੍ਹਾਂ ਜਾਣਦਾ ਸੀ।
ਮਾਰ ਉਡਾਵੈ ਪ੍ਰਾਣਨ ਬੇਗ।
ਜਿਹਨੂੰ ਮਾਰਦਾ ਸੀ ਨਾ ਉਹਨੂੰ ਪਾਣੀ ਨਹੀਂ ਸੀ ਮੰਗਣ ਦਿੰਦਾ, ਉਹਦੇ ਪ੍ਰਾਣ ਹੀ ਲੈ ਲੈਂਦਾ ਸੀ।
ਸੁੱਖਾ ਸਿੰਘ ਕੀ ਇਮ ਚਰਚਾ ਭਈ।
ਇਹ ਤਾਂ ਪੰਥ ਖਾਲਸੇ ਵਿਚ ਸੁੱਖਾ ਸਿੰਘ ਦੀ ਚਰਚਾ ਹੋ ਗਈ ਵੀ ਸੁੱਖਾ ਸਿੰਘ ਬੜਾ ਬਹਾਦਰ ਹੈ, ਬੜਾ ਫੁਰਤੀਲਾ। ਫਿਰ ਤੇ ਜਥੇਦਾਰ ਵੀ ਉਹਨੂੰ ਜੇ ਕੋਈ ਕੰਮ ਖਾਸ ਹੁੰਦਾ ਸੀ ਉਹਨੂੰ ਹੀ ਭੇਜਿਆ ਕਰਦੇ ਸੀ। ਦੇਖੋ ਨਾ ਭਾਈ ਮਹਤਾਬ ਸਿੰਘ ਦੇ ਨਾਲ ਉਥੋਂ ਸੁੱਖਾ ਸਿੰਘ ਨੂੰ ਹੀ ਭੇਜਿਆ ਵੀ ਸੁੱਖਾ ਸਿੰਘ ਜਾ ਮਹਤਾਬ ਸਿੰਘ ਚੱਲਿਆ ਤੂੰ ਵੀ ਜਾ ਤੇਰੀ ਉੱਥੇ ਲੋੜ। ਕੰਮ ਵੱਡਾ, ਵੱਡੇ ਕੰਮ ਨੂੰ ਜਿੱਥੇ ਕੋਈ ਹੁੰਦਾ ਸੀ ਉਹਨੂੰ ਭੇਜਦੇ ਸੀ।
ਸੂਰਨ ਕੋ ਸਿਰ ਮੌਰ ਗਿਨਈ।
ਤੇ ਦੇਖੋ ਆ ਕੇ ਮੱਸੇ ਰੰਗੜ ਦਾ ਸਿਰ ਸ੍ਰੀ ਹਰਿਮੰਦਰ ਸਾਹਿਬ ਚੋਂ ਵੱਢ ਕੇ ਲੈ ਗਏ ਨੇ। ਇਹ ਕੋਈ ਮਾਤੜ ਦਾ ਕੰਮ ਥੋੜਾ ਕਥਾ ਕਰਨ ਵਾਲਿਆਂ ਦਾ, ਇਹ ਉਹਨਾਂ ਦਾ ਹੀ ਹੈ। ਜੇ ਆਪਾਂ ਸਾਰੇ ਕਹੀਏ ਨਾ ਵੀ ਇੱਕੋ ਕੰਮ ਸਾਰੇ ਕਰ ਲਈਏ ਨੀ ਹੁੰਦਾ ਹੁੰਦਾ। ਅੱਜ ਅਸੀਂ ਕੀ ਕਰਦੇ ਆ, ਇੱਕ ਦੂਜੀ ਦੇ ਲੱਤਾਂ ਖਿੱਚਣ ਲੱਗ ਜਾਂਦੇ ਆ। ਉਹ ਭਾਈ ਗੁਰਮੁਖੋ ਜਿਹੜਾ ਜਿਹਦਾ ਕੰਮ ਹੈ ਉਹਨੂੰ ਉਹ ਕਰਨ ਦਿਓ, ਤੁਸੀਂ ਆਪਣਾ ਕਰੀ ਜਾਓ। ਇਹ ਵੱਖਰੇ ਵੱਖਰੇ ਮਹਿਕਮੇ ਜਿਵੇਂ ਸਰਕਾਰ ਦੇ ਕੋਲ ਰੇਲਵੇ ਦਾ ਮਹਿਕਮਾ, ਫੌਜ ਦਾ ਮਹਿਕਮਾ, ਪੁਲਿਸ ਦਾ ਮਹਿਕਮਾ, ਡਾਕ ਦਾ ਮਹਿਕਮਾ, ਕਿੰਨੇ ਮਹਿਕਮੇ ਸਰਕਾਰ ਦੇ। ਜਿਹੜਾ ਜਿਹੜਾ ਕੰਮ ਜਿਹਨੂੰ ਦਿੱਤਾ ਉਹ ਕਰੀ ਜਾਂਦਾ। ਜਿਸ ਕਾ ਕੰਮ ਉਸੀ ਕੋ ਸਾਜੇ, ਔਰ ਕਰੇ ਤੋ ਠਨਕਾ ਬਾਜੇ। ਸਿਆਣਿਆਂ ਨੇ ਕਿਹਾ ਦੂਜਾ ਕਰੇਗਾ ਤੇ ਫਿਰ ਜਲੂਸ ਨਿਕਲੇਗਾ, ਹੁੰਦਾ ਹੀ ਕੋਈ ਨੀ ਦੂਜੇ ਕੋਲੋਂ। ਸੋ ਇਸ ਵਾਸਤੇ ਜਿਹੜਾ ਜੰਗ ਜੋਧ ਦਾ ਕੰਮ ਸੀ ਭਾਈ ਸਾਹਿਬ ਭਾਈ ਸੁੱਖਾ ਸਿੰਘ ਜੀ ਉਹਦੇ ਚ ਪੂਰੀ ਤਰ੍ਹਾਂ ਨਿਪੁੰਨ ਹੋ ਗਏ।
ਜੰਗ ਜੁੜੇ ਜਹ ਫਤਿਹ ਲਿਆਵੈ।
ਜਿੱਥੇ ਜੰਗ ਹੁੰਦਾ ਸੀ ਉਹ ਫਤਿਹ ਪਾ ਕੇ ਆਇਆ, ਕਦੀ ਵੀ ਜਦ ਸੁੱਖਾ ਸਿੰਘ ਹਾਰ ਮੰਨ ਕੇ ਮੁੜ ਕੇ ਨਹੀਂ ਆਇਆ।
ਦੀਵਾਨ ਖਾਲਸੇ ਮੈਂ ਆਦਰ ਪਾਵੈ।
ਖਾਲਸੇ ਦੇ ਦੀਵਾਨ ਚ ਉਹਦਾ ਆਦਰ ਹੁੰਦਾ ਸੀ, ਸਤਿਕਾਰ ਹੁੰਦਾ ਸੀ ਸੁੱਖਾ ਸਿੰਘ ਦਾ।
ਲੱਗੇ ਦੀਵਾਨ ਤੇ ਪੱਖਾ ਫੇਰਾ।
ਫਿਰ ਦੀਵਾਨ ਦੇ ਵਿਚ ਹੰਕਾਰ ਨਾਲ ਨਹੀਂ ਸੀ ਬਹਿੰਦਾ ਵੀ ਮੈਂ ਜਥੇਦਾਰ ਹਾਂ। ਪੱਖਾ ਲੈ ਕੇ ਨਾ ਸਿੰਘਾਂ ਨੂੰ ਪੱਖਾ ਝੱਲਿਆ ਕਰਦਾ ਸੀ, ਭਾਂਡੇ ਮਾਂਜਿਆ ਕਰਦਾ ਸੀ, ਲੰਗਰ ਪਕਾਉਂਦਾ ਸੀ, ਜੋ ਸੇਵਾ ਉਹਨੂੰ ਲਾਂਦੇ ਸੀ ਭੱਜ ਭੱਜ ਕੇ ਕਰਦਾ ਸੀ।
ਅੰਗੀਠਣ ਕੋ ਸਮਦਾ ਲਿਆ ਗੇਰਾ।
ਲੱਕੜ ਲਿਆ ਕੇ ਅੰਗੀਠਿਆਂ ਵਾਸਤੇ ਰੱਖਦਾ ਸੀ, ਕਿਉਂਕਿ ਸਿਆਲਾਂ ਦੇ ਦਿਨਾਂ ਚ ਜੰਗਲਾਂ ਚ ਸਿੰਘਾਂ ਨੂੰ ਰਜਾਈਆਂ ਤਲਾਈਆਂ ਥੋੜਾ ਮਿਲਦੀਆਂ ਸੀ, ਉਤੋਂ ਬਰਫ਼ ਪੈਂਦੀ ਸੀ ਤੇ ਉੱਥੇ ਜੰਗਲ ਚ ਰਹਿਣਾ ਪੈਂਦਾ ਸੀ। ਉੱਥੇ ਲੱਕੜਾਂ ਹੀ ਬਾਲ ਬਾਲ ਕੇ ਤੇ ਅੱਗ ਸੇਕ ਕੇ ਰਾਤਾਂ ਕੱਟਦੇ ਸੀਗੇ। ਅੰਗੀਠਿਆਂ ਵਾਸਤੇ ਚੰਡਿਆਂ ਵਾਸਤੇ ਲੱਕੜਾਂ ਉਹ ਹੀ ਲਿਆ ਕੇ ਦਿੰਦਾ ਸੀ।
ਪਿਆਸਨ ਖਾਤਰ ਮਸ਼ਕ ਉਠਾਵੈ।
ਪਿਆਸਿਆਂ ਵਾਸਤੇ ਪਾਣੀ ਦੀਆਂ ਮਸ਼ਕਾਂ ਭਰ ਕੇ ਲਿਆਉਂਦਾ ਸੀ, ਪਾਣੀ ਵੀ ਦੂਰੋਂ ਲਿਆਉਣਾ ਪੈਂਦਾ ਸੀ ਖੂਹਾਂ ਤਲਾਬਾਂ ਤੋਂ।
ਭੁੱਖਿਆਂ ਖਾਤਰ ਰਿਜਕ ਲਿਆਵੈ।
ਜੇ ਕਿਤੇ ਲੰਗਰ ਚ ਆਟਾ ਦਾਲ ਨਹੀਂ ਸੀ ਹੁੰਦਾ, ਸੁੱਖਾ ਸਿੰਘ ਭੇਸ ਬਦਲ ਕੇ ਜਾ ਕੇ ਕਿਤੇ ਬਾਜ਼ਾਰ ਵਿਚੋਂ ਆਟਾ ਦਾਲ ਲੈਣੀ ਉਹ ਵੀ ਲੈ ਆਉਂਦਾ ਸੀ।
ਥੱਕੇ ਸਿੰਘ ਕੀ ਚਾਪੀ ਕਰੈ।
ਜੇ ਕੋਈ ਸਿੰਘ ਰਾਤ ਨੂੰ ਥੱਕਿਆ ਹੋਵੇ ਜਾਂ ਕੋਈ ਬਜ਼ੁਰਗ ਹੋਵੇ, ਉਹਦੀ ਮੁੱਠੀ ਚਾਪੀ ਕਰਕੇ ਉਹਦੀ ਮਾਲਿਸ਼ ਕਰਕੇ ਉਹਨੂੰ ਤਗੜਾ ਕਰ ਦਿੰਦਾ ਸੀ।
ਇਸ਼ਨਾਨ ਕਰਾਵੈ ਬਹੁ ਜਲ ਭਰੈ।
ਸਿੰਘਾਂ ਨੂੰ ਨਹਾਉਣ ਵਾਸਤੇ ਇਸ਼ਨਾਨ ਲਈ ਜਲ ਭਰ ਕੇ ਰੱਖਦਾ ਸੀਗਾ, ਲਿਆ ਲਿਆ ਕੇ ਸਿੰਘਾਂ ਨੂੰ ਬਾਲਟੇ ਗੜਵੇ ਜਲ ਤੇ ਦਿੰਦਾ ਸੀ ਇਸ਼ਨਾਨ ਕਰਨ ਲਈ।
ਕਛ ਨਿਚੋੜੈ ਚਰਨ ਧਵਾਈ।
ਇੱਥੋਂ ਤੱਕ ਵੀ ਬਜ਼ੁਰਗ ਸਿੰਘਾਂ ਦੇ ਕਛਹਿਰੇ ਆਪ ਨਿਚੋੜ ਦਿੰਦਾ ਸੀ। ਦੇਖੋ ਕਿੱਡਾ ਵੱਡਾ ਸੂਰਮਾ ਗੁਰੂ ਪੰਥ ਦਾ ਪ੍ਰੇਮੀ ਸੀ ਵੀ ਜੇ ਕੋਈ ਬਜ਼ੁਰਗ ਸਿੰਘ ਹੈ ਉਹਨੂੰ ਇਸ਼ਨਾਨ ਕਰਾਉਣਾ ਤੇ ਉਹਦਾ ਕਛਹਿਰਾ ਉਹਨੂੰ ਬਾਪੂ ਜੀ ਤੁਸੀਂ ਨਾ ਖੇਚਲ ਕਰੋ, ਪਰੇ ਹੋਵੋ ਮੈਂ ਤੁਹਾਡੇ ਕਛਹਿਰੇ ਨੂੰ ਸਾਬਣ ਲਾ ਦਿੰਦਾ, ਜਾਂ ਜਿੱਦਾਂ ਵੀ ਹੋਵੇ ਉਹ ਕਛਹਿਰਾ ਨਿਚੋੜ ਕੇ ਸੁੱਕਣੇ ਪਾ ਦਿੰਦਾ ਸੀ।
ਫੜ ਗੜਵੇ ਸਿੰਘ ਦਾਤਨ ਕਰਾਏ।
ਸਰਬਲੋਹ ਦੇ ਗੜਵੇ ਹੁੰਦੇ ਸੀ ਲੋਹੇ ਦੇ, ਉਦੋਂ ਉਹ ਗੜਵਾ ਜਲ ਦਾ ਭਰਾ ਕੇ ਜਥੇਦਾਰ ਬਾਬਾ ਸ਼ਾਮ ਸਿੰਘ ਜੀ ਅਤੇ ਹੋਰ ਸਿਆਣਿਆਂ ਨੂੰ ਦਾਤਨ ਕਰਾਇਆ ਕਰਦਾ ਸੀ।
ਦੋਹਰਾ ਸ਼ਬਦ ਪੜੈ ਫੜ ਸਾਜ ਕੋ ਬਾਣੀ ਮੁਖੋਂ ਉਚਾਰ।
ਬਾਣੀ ਸੁੱਖਾ ਸਿੰਘ ਨੂੰ ਬੜੀ ਕੰਠ ਸੀ, ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਦਸਮ ਪਾਤਸ਼ਾਹ ਦੀ ਬਾਣੀ ਬਹੁਤ ਕੰਠ ਕੀਤੀ ਹੋਈ ਸੀ। ਸਾਜ ਪੜ ਕੇ ਕੀਰਤਨ ਵੀ ਕਰਦਾ ਸੀ। ਦੇਖੋ ਸਿੰਘ ਕੱਲੇ ਮਾਰ ਧਾੜ ਵਾਲੇ ਨੀ ਸੀ, ਬਾਣੀ ਦੇ ਵੀ ਬੜੇ ਪੱਕੇ ਸੀ, ਕੀਰਤਨ ਵੀ ਸੋਹਣਾ ਕਰਦਾ ਸੀਗਾ। ਹਾਂਜੀ,
ਕਮਰ ਕਸਾ ਨਿਸ ਦਿਨ ਰੱਖੇ ਲੜਨ ਭੁਲਨ ਕੋ ਤਿਆਰ।
ਸ਼ਸਤਰ ਹਮੇਸ਼ਾ ਕਮਰ ਕਸੇ ਚ ਪੰਜ ਸੱਤ ਸਜਾ ਕੇ ਰੱਖਦਾ ਸੀ, ਦੁਮਾਲੇ ਤੇ ਪੰਜ ਸੱਤ ਚੱਕਰ, ਗਾਤੇ ਤਲਵਾਰ, ਖੰਡਾ, ਬੰਦੂਕ, ਬਰਛਾ ਹਰ ਵੇਲੇ ਕੋਲ ਰੱਖਦਾ ਸੀ, ਵੀ ਲੜਾਈ ਦਾ ਕੀ ਪਤਾ ਕਿੱਥੇ ਹੋ ਜਾਣੀ ਹੈ। ਢਿੱਲਾ ਨਹੀਂ ਸੀ, ਕਮਰ ਕਸਾ ਕਰ ਦਿਓ ਦਿਖਾਈ ਹਮਰੀ ਖੁਸ਼ੀ ਹੋਏ ਦਿਖਾਈ। ਹਰ ਵੇਲੇ ਤਲਵਾਰ, ਬਰਛਾ, ਢਾਲ, ਖੰਡਾ, ਬੰਦੂਕ ਆਪਣੇ ਕੋਲ ਰੱਖਦਾ ਸੀ।
ਜਾਓ ਪਈ ਔਰ ਟਹਿਲ ਬਹੁ ਸਿੰਘਨ ਕਰੇ,
ਔਰ ਸਿੰਘਾਂ ਦੀ ਬੜੀ ਸੇਵਾ ਕਰਦਾ ਸੀ। ਗੁਰੂ ਮਹਾਰਾਜ ਸੱਚੇ ਪਾਤਸ਼ਾਹ ਦਾ ਰੂਪ ਸਮਝ ਕੇ ਸਿੱਖਾਂ ਦੀ ਸੇਵਾ ਕਰਦਾ ਸੀ। ਹਾਂਜੀ,
ਦੰਗਿਓ ਫੰਗਿਓ ਵੈ ਨਹਿ ਡਰੈ,
ਦੰਗੇ ਫੰਗੇ ਤੋਂ ਡਰਦਾ ਨਹੀਂ ਸੀ, ਜਿੱਥੇ ਕੋਈ ਪਤਾ ਲੱਗੇ ਲੜਾਈ ਮੁੱਲ ਲੈਂਦਾ ਸੀ। ਜਿਵੇਂ ਭਾਈ ਤਾਰਾ ਸਿੰਘ ਆਪਾਂ ਸੁਣਿਆ ਪਿੱਛੇ ਬਚਨ, ਉਹ ਕਹਿੰਦੇ ਗੁਆਂਢੀ ਦੇ ਘਰ ਬੁਲਾ ਜਾਂਦੀ, ਆਵਾਜ਼ ਮਾਰ ਕੇ ਆਪਣੇ ਘਰ ਬੁਲਾ ਲੈਂਦੇ ਸੀ ਨਾ, ਏਦਾਂ ਦਾ ਹੀ ਸੁੱਖਾ ਸਿੰਘ ਸੀ। ਕਹਿੰਦਾ ਕੋਈ ਗੱਲ ਨੀ, ਲੜਾਈ ਉਧਰ ਆਉਂਦੀ ਸਾਡੇ ਘਰ ਵੀ ਫੇਰਾ ਪਾ ਜਾਵੇ। ਹਾਂਜੀ,
ਮਾਤ ਪਿਤਾ ਤਿਸ ਆਵੇ ਧਾਈ,
ਕਦੀ ਕਦੀ ਮਾਤਾ ਪਿਤਾ ਮਿਲਣ ਆਉਂਦੇ ਸੀਗੇ।
ਸਿੰਘਣ ਤੇ ਬਹੁਤਾਹੇ ਅਖਾਏ,
ਉਹਨੂੰ ਬਜੁਰਗਾਂ ਕੋਲੋਂ ਸਿੰਘਾਂ ਕੋਲੋਂ ਸਮਝਾਉਣ ਵਾਸਤੇ, ਬਾਬਾ ਜੀ ਤੁਸੀਂ ਸਮਝਾਓ, ਸਾਡਾ ਪੁੱਤਰ ਹੈ, ਇੱਕੋ ਇੱਕ ਪੁੱਤਰ ਹੈ, ਇਹ ਵੀ ਸਾਨੂੰ ਮਿਲਦਾ ਕੋਈ ਨਹੀਂ, ਇਹ ਸਾਡਾ ਬੱਚਾ, ਏਦਾਂ ਕਹਿ ਕਹਿ ਕੇ ਉਹਨੂੰ ਕਹਿੰਦੇ ਸੀਗੇ। ਹਾਂਜੀ,
ਦੋਹਰਾ ਮਾਤ ਪਿਤਾ ਤਿਸ ਆਏ ਕਹਿ ਸਿੰਘਣ ਤੇ ਸੋ ਕਹਾਏ,
ਬਜੁਰਗ ਸਿੰਘਾਂ ਕੋਲੋਂ ਕੁਹਾਂਦੇ ਸੀਗੇ ਮਾਤਾ ਪਿਤਾ,
ਲੈ ਗਏ ਆਪਣੇ ਘਰ ਵਿਖੇ ਮੁਕਲਾਵਾ ਕਰਵਾਏ।
ਹੁਣ ਦੀ ਉਮਰ ਹੋ ਗਈ 18-19 ਸਾਲ ਦੀ, ਸੋਹਣਾ ਜਵਾਨ, ਲੰਮਾ ਉੱਚਾ, ਬੜਾ ਸੁੰਦਰ ਨਿਕਲਿਆ, ਤੇ ਜਦੋਂ ਇਹ ਬੱਚਾ 18-19 ਸਾਲ ਦਾ ਹੋ ਜਾਵੇ ਨਾ, ਫਿਰ ਮੁਕਲਾਵਾ, ਇਹ ਪੁਰਾਣੇ ਜਮਾਨੇ, ਹੁਣ ਤਾਂ ਗੱਲਾਂ ਆਈਆਂ ਗਈਆਂ, ਹੁਣ ਤੇ ਉਹ ਫੇਰਾ ਪਾਣਾ ਕੁੜੀ ਜਾਂਦੀ ਹੈ ਨਾ, ਪਹਿਲਾਂ ਤਾਂ ਅਗਲੇ ਦਿਨ ਜਾਂਦੇ ਸੀਗੇ, ਉਹ ਹੁਣ ਆਨੰਦ ਕਾਰਜ ਕਰਕੇ ਉੱਥੇ ਹੀ ਦੁਬਾਰਾ ਫੇਰ ਫੇਰਾ ਪਾ ਕੇ ਕਹਿੰਦੇ ਚੰਗਾ ਜੀ ਵਾਹਿਗੁਰੂ ਚਾਲਾ ਮਾਰੋ। ਤੋ ਇਹ ਰਿਵਾਜ ਹੋ ਗਏ, ਪਹਿਲਾਂ ਵੀ ਹੁੰਦਾ ਸੀ, ਵਿਆਹ ਹੁੰਦਾ ਸੀ, ਫਿਰ ਕੁੜੀ 5-4 ਸਾਲ ਆਪਣੇ ਪੇਕੇ ਰਹਿੰਦੀ ਸੀ, ਫੇਰ ਉਹਦਾ ਮੁਕਲਾਵਾ ਲੈਣ ਜਾਂਦੇ ਸੀ ਵਿਆਹ ਤੋਂ 5-4 ਸਾਲ ਬਾਅਦ, ਜਦੋਂ ਬੱਚੇ ਜਵਾਨ ਹੋ ਜਾਣ, ਵਿਆਹ ਕਰ ਦਿੰਦੇ ਸੀ, ਛੋਟਿਆਂ ਦਾ ਹੀ ਮੁਕਲਾਵਾ ਭੇਜਦੇ ਸੀ 5-6 ਸਾਲ ਬਾਅਦ। 18-19 ਦਾ ਹੋ ਗਿਆ ਬੱਚਾ, ਸੁੱਖਾ ਸਿੰਘ ਜਵਾਨ ਹੋ ਗਿਆ, ਤੇ ਉਹਦਾ ਮੁਕਲਾਵਾ ਲੈਣ ਵਾਸਤੇ ਮਾਪਿਆਂ ਨੇ ਬੜਾ ਜ਼ੋਰ ਪਾਇਆ, ਵੀ ਮਹਾਰਾਜ ਕੁੜੀ ਵਾਲੇ ਬਾਰ ਬਾਰ ਕਹਿੰਦੇ ਆ ਮੁਕਲਾਵਾ ਲੈ ਜਾਓ, ਤੇ ਤੁਸੀਂ ਸਮਝਾਓ। ਸ਼ਾਮ ਸਿੰਘ ਬਾਬਾ ਜੀ ਨੇ ਆਖਿਆ, ਪੁੱਤਰ ਵੀ ਤੂੰ ਗ੍ਰਿਸਤੀ ਸਿੰਘ ਹੈ ਤੇ ਆਪਣੀ ਸਿੰਘਣੀ ਜਾ ਕੇ ਲੈ ਆ। ਹਾਂਜੀ,
ਜਾਓ ਪਈ ਅਬੇਰ ਸਵੇਰ ਸੋ ਘਰ ਮੈਂ ਜਾਵੇ,
ਕਿਉਂਕਿ ਉਹ ਸਮਾਂ ਇਹੋ ਜਿਹਾ ਸੀਗਾ ਵੀ ਸਿੰਘਾਂ ਨੂੰ ਆਮ ਘਰਾਂ ਚ ਰਹਿਣਾ ਔਖਾ ਸੀ, ਮੁਕਲਾਵਾ ਲਿਆਂਦਾ, ਕਦੀ ਹਨੇਰੇ ਕਦੀ ਸਵੇਰੇ ਘਰ ਗੇੜਾ ਮਾਰਦਾ ਸੀ।
ਤੁਰਕਣ ਡਰ ਫਿਰ ਦਲ ਮੈਂ ਆਵੇ,
ਤੁਰਕਾਂ ਦਾ ਖਤਰਾ ਸੀ ਹਰ ਵੇਲੇ, ਫਿਰ ਦਲ ਚ ਆ ਜਾਂਦਾ ਸੀ। ਦਲ ਵਿਚ ਇਹ ਸੀ ਵੀ ਸਿੰਘ ਇਕੱਠੇ ਸੀਗੇ, ਜੇ ਦੁਸ਼ਮਣ ਹਮਲਾ ਕਰੇਗਾ ਤੇ ਦੋ ਦੋ ਹੱਥ ਕਰਕੇ ਮਾਰਾਂ ਮਾਰਾਂਗੇ, ਘਰ ਚ ਇਕੱਲੇ ਕਾਬੂ ਆ ਗਏ ਤੇ ਤਸੀਹੇ ਦੇ ਦੇ ਕੇ ਮਾਰਨਗੇ, ਫਰਕ ਸੀਗਾ। ਇਸ ਕਰਕੇ ਸਿੰਘ ਜਿਹੜਾ ਸੁੱਖਾ ਸਿੰਘ ਕਦੀ ਵਿਚਾਰਾ ਰਾਤ ਨੂੰ, ਕਦੀ ਕਦੀ ਹਫਤੇ, ਕਦੀ 15 ਦਿਨ ਘਰ ਜਾਂਦਾ ਸੀ ਆਪਣੇ ਜੀਆਂ ਨੂੰ ਮਿਲਣ ਵਾਸਤੇ।
ਸਮਾਂ ਪਾਏ ਉਸ ਬੇਟੀ ਭਈ,
ਸਮਾਂ ਆਇਆ 1-2 ਸਾਲ ਪਿੱਛੋਂ, ਉਹਦੇ ਘਰ ਇੱਕ ਲੜਕੀ ਨੇ, ਇੱਕ ਬੇਟੀ ਨੇ ਜਨਮ ਲਿਆ, ਬੱਚੀ ਹੋਈ,
ਆਪ ਮੋਈ ਕਾ ਨਾਰ ਮਾਰ ਦਈ।
ਉਹ ਬੱਚੀ ਪਤਾ ਨਹੀਂ ਵਿਚਾਰੀ ਜੰਮਦੇ ਹੀ ਮਰ ਗਈ, ਜਾਂ ਉਹਦੀ ਘਰ ਵਾਲੀ ਨੇ, ਜਾਂ ਕਿਸੇ ਮਾਈਆਂ ਨੇ। ਉਦੋਂ ਇਹ ਰਿਵਾਜ ਹੁੰਦਾ ਸੀ, ਕੁੜੀ ਵਿਆਹਣੀ ਪੈਗੀ ਕੀ ਕਰਨੀ ਹੈ, ਆਪਾਂ ਪੂਰੀ ਦਾਜ ਦਿੰਦੇ ਫਿਰਾਂਗੇ। ਉਹ ਬੀਬੀਆਂ ਇਹੋ ਜਿਹੀ ਚੱਕ ਦੇ ਦਿੰਦੀਆਂ ਸਨ, ਉਹ ਕੁੜੀ ਕਿਤੇ ਮਾਰ ਦਿੱਤੀ ਜਾਂ ਮਰ ਗਈ। ਭਾਈ ਸੁੱਖਾ ਸਿੰਘ ਨੂੰ ਤੇ ਪਤਾ ਨੀ, ਉਹਦੇ ਬਾਹਰ ਜੰਗਲਾਂ ਵਿੱਚ ਸੀਗਾ, ਘਰ ਜੰਮਦਿਆਂ ਹੀ ਕੁੜੀ ਚੜਾਈ ਕਰ ਗਈ।
ਜਹ ਚਰਚਾ ਖਾਲਸੇ ਮੈਂ ਆਈ,
ਇਹ ਗੱਲ ਚਲਦਿਆਂ ਚਲਦਿਆਂ ਸਿੰਘਾਂ ਚ ਆ ਗਈ ਵੀ ਸੁੱਖਾ ਸਿੰਘ ਦੇ ਘਰ ਲੜਕੀ ਹੋਈ ਸੀ ਤੇ ਇਹਦੇ ਘਰਦਿਆਂ ਨੇ ਮਾਰ ਦਿੱਤੀ ਹੈ।
ਬਰਤਨ ਸ਼ੋਹਣ ਤੈ ਦਯੋ ਹਟਾਈ,
ਇਹਦਾ ਹੁਣ ਬਈ ਭਾਂਡਾ ਵੱਖਰਾ ਕਰ ਦਿਓ। ਖਾਲਸੇ ਦੀ ਮਰਜ਼ਾਦਾ ਨੜੀ ਮਾਰ ਤੇ ਕੁੜੀ ਮਾਰ ਨਾਲ ਨੀ ਵਰਤਦੇ, ਉਹਨੂੰ ਭਾਂਡੇ ਨੂੰ ਹੱਥ ਨੀ ਲਾਣ ਦਿੰਦੇ। ਬਰਤਨ ਛੂਹਣ ਤੇ ਦਯੋ ਹਟਾਈ, ਸੁੱਖਾ ਸਿੰਘ ਬਈ ਤੇਰੀ ਘਰ ਵਾਲੀ ਨੇ ਕੁੜੀ ਮਾਰਤੀ ਹੈ ਤੇ ਹੁਣ ਤੂੰ ਭਾਂਡੇ ਨੂੰ ਹੱਥ ਨੀ ਲਾਣਾ, ਸਿੰਘਾਂ ਚ ਲੰਗਰ ਨੀ ਤੂੰ ਬਹਿ ਕੇ ਛਕ ਸਕਦਾ, ਪਿੱਛੇ ਹੋ ਕੇ। ਭਾਈ ਸੁੱਖਾ ਸਿੰਘ ਦਾ ਬਾਟਾ ਵੱਖਰਾ ਕਰ ਦਿੱਤਾ,
ਕਹੇ ਖਾਲਸਾ ਕੰਨਿਆ ਮਾਰੀ,
ਸਾਰਾ ਪੰਥ ਹੀ ਕਹਿਣ ਲੱਗ ਪਿਆ, ਤੋਹਮਤ ਲੱਗ ਗਈ, ਇਲਜ਼ਾਮ ਲੱਗ ਗਿਆ, ਬਦਨਾਮੀ ਮੱਥੇ ਲੱਗ ਗਈ, ਕਲੰਕ ਲੱਗ ਗਿਆ, ਸੁੱਖਾ ਸਿੰਘ ਦੇ ਘਰ ਵਾਲੀ ਨੇ ਕੁੜੀ ਮਾਰਤੀ ਹੈ।
ਰੀਤ ਖਾਲਸੇ ਕੀ ਹੈ ਬਿਗਾਰੀ,
ਇਹ ਖਾਲਸੇ ਦੀ ਰੀਤ ਵਿਗਾੜਤੀ ਹੈ, ਖਾਲਸੇ ਦੀ ਮਰਜ਼ਾਦਾ ਕੁੜੀ ਮਾਰਨਾ ਵਰਤਦੇ ਨਹੀਂ ਹਨ।
ਪੰਥ ਖਾਲਸਾ ਮੁਖ ਨਾ ਲਗਾਵੇ,
ਹੁਣ ਸੁੱਖਾ ਸਿੰਘ ਦੀ ਜਿੰਨੀ ਚੜ੍ਹਤ ਸੀ ਫਿਰ ਬਦਨਾਮੀ ਹੋ ਗਈ, ਮੂੰਹ ਨੀ ਲਾਉਂਦੇ ਸਿੰਘ, ਫਤਿਹ ਨੀ ਖੁਸ਼ੀ ਨਾਲ ਬੁਲਾਉਂਦੇ, ਵਿਚਾਰਾ ਸੇਵਾ ਕਰਨੀ ਚਾਹੁੰਦਾ ਨੂੰ ਕਰਨ ਨੀ ਦਿੰਦੇ, ਪਰੇ ਹਟ, ਭਾਂਡਾ ਵੱਖਰਾ ਕਰ ਦਿੱਤਾ। ਉਹ ਬਾਟਾ ਵੀ ਵਿਚਾਰਾ ਆਪਣਾ ਲੈ ਕੇ ਪਿੱਛੇ ਕੱਲਾ ਆਪਣਾ ਬਾਟਾ ਉਹਦੇ ਚ ਦਾਲ ਭਾਜੀ ਪਵਾ ਕੇ ਤੇ ਪਿੱਛੇ ਜਾ ਕੇ ਖਾਂਦਾ ਸੀਗਾ।
ਕੁੜੀ ਮਾਰ ਕਹਿ ਦੂਰ ਬਿਠਾਵੇ,
ਕੁੜੀ ਮਾਰ ਨਾਲ ਨੀ ਵਰਤਣਾ, ਤੂੰ ਵੀ ਸਿੰਘਾਂ ਦੇ ਲੰਗਰ ਚ ਨੀ ਵੜ ਸਕਦਾ, ਸਿੰਘਾਂ ਦੇ ਭਾਂਡੇ ਨੂੰ ਹੱਥ ਨੀ ਲਾ ਸਕਦਾ, ਕਿਸੇ ਸਿੰਘ ਦੇ ਭਾਂਡੇ ਨੂੰ ਹੱਥ ਨੀ ਲਾਣ ਦਿੰਦੇ। ਹੁਣ
ਬਖਸ਼ਾ ਨਾ ਖਾਲਸਾ ਬਿਨਾ ਕਰ ਰਹੇ ਹੋ,
ਬੜੀਆਂ ਬੇਨਤੀਆਂ ਕੀਤੀਆਂ। ਸੁਖਾ ਸਿੰਘ ਨੇ ਆਖਿਆ ਜੀ ਮੈਨੂੰ ਨੀ ਪਤਾ, ਮੈਂ ਤਾਂ ਤੁਹਾਡੇ ਵਿਚ ਸੀਗਾ, ਉਹ ਮਾਰਤੀ ਉਹਨਾਂ ਨੇ, ਪਤਾ ਨੀ ਕਿ ਮਰ ਗਈ, ਤੁਸੀਂ ਮੈਨੂੰ ਤੇ ਮਾਫ਼ ਕਰੋ। ਪਰ ਸਿੰਘ ਕਹਿੰਦੇ ਨਾ, ਕੁੜੀ ਮਾਰ ਨੂੰ ਨੀ ਬਖਸ਼ਦੇ ਅਸੀਂ।
ਹਾਏ ਅੰਦੇ ਸੋ ਸਿੰਘ ਕੋ ਗਏਓ,
ਇਹ ਗੱਲ ਇਹ ਪਰੇਸ਼ਾਨੀ ਭਾਈ ਸੁਖਾ ਸਿੰਘ ਅੰਦਰੋਂ ਅੰਦਰ ਹੀ ਖਾਣ ਲੱਗ ਪਈ। ਚਿੰਤਾ ਬੜੀ ਵੱਡੀ ਚੀਜ਼ ਆ, ਕਿਸੇ ਬੰਦੇ ਦੀ ਇੰਨੀ ਚੜ੍ਹਤ ਹੋਵੇ, ਉਹਦੀ ਬਦਨਾਮੀ ਹੋ ਜਾਏ, ਮਨ ਦੇ ਵਿਚ ਬੜਾ ਭਾਰੀ ਗਮ ਲੱਗ ਗਿਆ।
ਜਿੱਤੀ ਚੜੀ ਥੀ ਸਿੰਘ ਕੀ ਬਾਤ,
ਜਿੰਨੀ ਗੱਲ ਚੜੀ ਸੀ ਨਾ ਭਾਈ ਸੁਖਾ ਸਿੰਘ ਦੀ,
ਜਿੱਤੀ ਉਸੇ ਭਈ ਨੀਚੀ ਜਾਤ,
ਓਨੀ ਉਹਦੀ ਨੀਵੀ ਹੋ ਗਈ ਵਿਚਾਰੀ ਦੀ। ਭਾਵ ਕਿੱਥੇ ਤੇ ਉਹ ਸਿੰਘਾਂ ਦੇ ਵਿਚ ਬਹਿੰਦਾ ਸੀ, ਸਿੰਘਾਂ ਦੇ ਨਾਲ ਮਤੇ ਕਰਦਾ ਸੀ, ਕੋਈ ਕੰਮ ਹੁੰਦਾ ਸਿੰਘ ਉਹਦੀ ਸਲਾਹ ਨਾ ਕਰਦੇ ਸੀ, ਕਿਤੇ ਤੇ ਹੁਣ ਉਹਨੂੰ ਬਾਟਾ ਵੀ ਕਹਿਤਾ ਵੀ ਤੂੰ ਆਪਣਾ ਵੱਖਰਾ ਰੱਖ ਲਾ ਤੇ ਉਹ ਪਿੱਛੇ ਰਿਹਾ ਕਰ, ਸਿੰਘਾਂ ਦੇ ਅੱਗੇ ਨਾ ਆਇਆ ਕਰ। ਉਹ ਫਿਰ ਬੜੀ ਉਹਨੂੰ ਮਹਿਸੂਸ ਹੋਣ ਲੱਗ ਪਈ ਗੱਲ,
ਮਨ ਆਪਣੇ ਮਹਿ ਚਿੰਤਾ ਕਰੇ,
ਬੜੀ ਚਿੰਤਾ ਚ ਪਿਆ ਰਹਿੰਦਾ ਸੁਖਾ ਸਿੰਘ,
ਬਾਕੀ ਨਾ ਬੋਲੇ ਚੁੱਪ ਕਰ ਰਹੇ,
ਨਾ ਕਿਸੇ ਨਾਲ ਬੋਲਦਾ ਨਾ ਕਿਸੇ ਨਾਲ ਗੱਲ ਕਰਨ ਨੂੰ ਜੀ ਕਰਦਾ, ਸਿੰਘ ਵੀ ਉਹਨੂੰ ਬੁਲਾ ਕੇ ਖੁਸ਼ ਨਹੀਂ ਤੇ ਚੁੱਪ ਕਰਕੇ ਵਿਚਾਰਾ ਟਾਈਮ ਪਾਸ ਕਰਦਾ।
ਦੋਹਰਾ ਅਹਿਮਦ ਸ਼ਾਹ ਲਾਹੌਰ ਮਲ ਪੜਿਓ ਦਿੱਲੀ ਕੇ ਰਾਹੇ,
ਉਹਨਾਂ ਦਿਨਾਂ ਵਿਚ ਭਾਣਾ ਵਰਤਿਆ ਅਹਿਮਦ ਸ਼ਾਹ ਅਬਦਾਲੀ ਨੇ ਲਾਹੌਰ ਤੇ ਆ ਕਬਜ਼ਾ ਕੀਤਾ, ਲਾਹੌਰ ਤੇ ਕਬਜ਼ਾ ਕਰਕੇ ਲਾਹੌਰ ਮਲ ਕੇ ਅਹਿਮਦ ਸ਼ਾਹ ਦਿੱਲੀ ਨੂੰ ਚਲਾ ਗਿਆ।
ਲਾਹੌਰ ਹਿਫਾਜ਼ਤ ਕਰਨ ਕੋ ਫੌਜ ਛੋੜ ਗਏ ਵਾਹੇ,
ਤੇ ਆਪਣੀ ਗਿਰਜਿਆਂ ਦੀ ਫੌਜ, ਗਿਰਜੇ ਹੁੰਦੇ ਆ ਅਫਗਾਨਿਸਤਾਨ ਦੇ ਜਾਂ ਇਰਾਨ ਦੇ, ਉਹ ਬੜੇ ਬੜੇ ਜਵਾਨ ਹੁੰਦੇ ਆ, ਉਹਨਾਂ ਨੂੰ ਗਿਰਜੇ ਕਹਿੰਦੇ। ਉਹ ਨਵੇਂ ਪੰਜਾਬ ਵਿਚ ਆਏ, ਉਹਨਾਂ ਫੌਜ ਅਹਿਮਦ ਸ਼ਾਹ ਅਬਦਾਲੀ ਉਹਨਾਂ ਦੀ ਕਈ ਹਜ਼ਾਰ ਗਿਰਜਿਆਂ ਦੀ ਫੌਜ ਲਾਹੌਰ ਛੱਡ ਗਿਆ।
ਨਿਕਸੀ ਫੌਜ ਲਾਹੌਰ ਤੇ ਅਤ ਬੜ ਮਰਦ ਗਿਨਾਏ,
ਉਹ ਕਹਿੰਦੇ ਆ ਵੀ ਕੱਲੇ ਕੱਲੇ ਬੱਕਰਾ ਖਾ ਜਾਂਦੇ ਇਹੋ ਜਿਹੇ ਜਵਾਨ ਹੁੰਦੇ, ਦੋ ਦੋ ਘੋੜਿਆਂ ਦੇ ਸਵਾਰ ਹੁੰਦੇ, ਭਾਵੇਂ ਘੋੜਾ 15 ਮਿੰਟ ਬਾਅਦ ਦੂਜਾ ਫਿਰ ਬਦਲਣਾ, ਦੋ ਘੋੜੇ ਰੱਖਦੇ ਵੀ ਥੱਕ ਨਾ ਜਾਏ ਘੋੜਾ ਸਾਨੂੰ ਕਿਤੇ, ਇਹੋ ਜਿਹੇ ਜਵਾਨ ਹੁੰਦੇ ਓ। ਉਹ ਗਿਰਜਿਆਂ ਦੀ ਫੌਜ ਲਾਹੌਰ ਸ਼ਹਿਰ ਤੋਂ ਨਿਕਲੀ,
ਕਹਾ ਸਿੱਖ ਕਹਤੇ ਫਿਰੈ ਹਮਕੋ ਦੇਹੋ ਦਿਖਾਏ,
ਬੜੇ ਜਵਾਨ 7-7 ਫੁੱਟੇ ਦੁੰਬੇ ਖਾਣੇ ਪਠਾਨ ਨਿਕਲੇ, ਉਹ ਪੁੱਛਦੇ ਫਿਰਦੇ ਸਿੱਖ ਕਿੱਥੇ ਨੇ ਸਾਨੂੰ ਦਿਖਾਓ ਜਰਾ ਵੀ ਕਿਹੜੇ ਸਿੱਖ ਨੇ, ਕਹਿੰਦੇ ਬਾਗੀ ਨੇ ਇਸ ਦੇਸ਼ ਤੇ, ਅਸੀਂ ਦੇਖੀ ਅਸੀਂ ਤੇ ਬੜੇ ਬੜੇ ਬਾਗੀ, ਸਿੱਧੇ ਕਰਤੇ ਉਹਨਾਂ ਨੂੰ ਵੀ ਕਰ ਦਿਆਂਗੇ।
ਚਾਓ ਪਏ ਘੋੜੇ ਵੱਡੋ ਆ ਵੱਡੇ ਜਵਾਨ,
ਉਹਨਾਂ ਦੇ ਘੋੜੇ ਵੀ ਵੱਡੇ ਉਹ ਜਵਾਨ ਵੀ ਬੜੇ ਵੱਡੇ ਹੁੰਦੇ ਆ।
ਸਾਥ ਸ਼ਾਹ ਜੋ ਖਾਣਾ ਖਾਣ,
ਉਹ ਬਾਦਸ਼ਾਹ ਦੇ ਖਾਣਾ ਖਾਣ ਦੇ ਭਾਵ ਉਹਨਾਂ ਦੀ ਖੁਰਾਕ ਬੜੀ ਹੈ, ਉਹ ਉਧਰ ਤੁਹਾਨੂੰ ਪਤਾ ਹੀ ਹੈ ਕਾਬਲ ਵਾਲਾ ਖਰੋਟ ਬਦਾਮ ਮੇਜ਼ੇ ਪਿਸਤੇ ਕਾਜੂ ਬੜੀਆਂ ਚੀਜ਼ਾਂ ਹੁੰਦੀਆਂ, ਉਹਦੇ ਨਾਲ ਉਹਨਾਂ ਦਾ ਖਾਣਾ, ਦੂਜਾ ਦੁੰਬੇ ਖਾਣੇ ਬੱਕਰੇ ਖਾਣੇ ਪੂਰਾ ਕੱਲਾ ਕੱਲਾ ਹੀ ਖਾ ਜਾਂਦੇ ਆ, ਇਹੋ ਜਿਹੇ ਜਵਾਨ ਸੀਗੇ ਉਹ। ਹਾਂਜੀ,
ਟੋਪ ਸੀਸ ਸੰਜੋ ਗਲ ਪਾਈ,
ਸਿਰ ਦੇ ਉੱਤੇ ਲੋਹੇ ਦੇ ਟੋਪ ਪਾਏ ਹੁੰਦੇ ਆ ਤੇ ਪਿੰਡੇ ਤੇ ਸਾਰਾ ਲੋਹੇ ਦਾ ਹੀ ਉਹਨਾਂ ਨੇ ਕੱਪ ਕੁੜਤਾ ਜਿਹਨੂੰ ਸੰਜੋ ਕਹਿੰਦੇ ਪਾਈ ਹੁੰਦੀ ਹੈ।
ਤੋੜ ਸੁਥਣ ਭੀ ਲੋਹੇ ਪਾਈ,
ਸੁਥਣ ਵੀ ਜਿਹੜੀ ਆ ਥੱਲੇ ਪਜਾਮਾ ਵੀ ਪੈਰਾਂ ਨੂੰ ਉਹ ਵੀ ਲੋਹੇ ਦਾ ਹੀ ਪਾਇਆ ਹੁੰਦਾ ਹੈ। ਹਾਂਜੀ,
ਪੈਰੀ ਨਲੈਨਾ ਦਸਤੀ ਦਸਤਾਨੇ,
ਪੈਰਾਂ ਚ ਜੁੱਤੀ ਜਿਹੜੀ ਨਲੈਨਾ ਉਹਦੇ ਉੱਤੇ ਪੱਤੀਆਂ ਲੱਗੀਆਂ ਹੁੰਦੀਆਂ ਲੋਹੇ ਦੀਆਂ, ਪੈਰਾਂ ਦੇ ਉੱਤੇ ਵੀ ਸੱਟ ਨਾ ਲੱਗੇ, ਹੱਥਾਂ ਵਿਚ ਵੀ ਜਾਲੀਦਾਰ ਦਸਤਾਨੇ ਲੋਹੇ ਦੇ ਹੁੰਦੇ ਆ, ਤੇ ਇੱਥੇ ਵੱਖਰੇ ਮੋਢਿਆਂ ਦੇ ਵੱਖਰੇ ਛਾਤੀ ਤੇ ਵੱਖਰੀਆਂ ਪਲੇਟਾਂ ਹੁੰਦੀਆਂ, ਪੂਰਾ ਸਰੀਰ ਉਹਨਾਂ ਨੇ ਢੱਕ ਕੇ ਰੱਖਿਆ ਲੋਹੇ ਨਾਲ।
ਘੋੜਨ ਪਰ ਬੜ ਬਰਗਸਤਾਨੇ,
ਤੇ ਘੋੜਿਆਂ ਤੇ ਵੀ ਬਖਤਰ ਪਾਏ ਹੁੰਦੇ, ਬਖਤਰ ਮੈਨੇ ਲੋਹੇ ਦੀ ਝੁੱਲ ਪਾਈ ਹੁੰਦੀ ਵੀ ਘੋੜੇ ਨੂੰ ਵੀ ਤਲਵਾਰ ਬਰਛਾ ਨਾ ਲੱਗੇ। ਹਾਂਜੀ,
ਐਸੇ ਬਹੁ ਗਿਲਜ ਚੜ ਧਾਏ,
ਇਹੋ ਜੇ ਗਿਲਜੇ, ਹੁਣ ਤੁਸੀਂ ਹਿਸਾਬ ਲਾ ਲੋ ਵੀ ਕਾਬਲ ਦੇ ਜਵਾਨ ਕਿੱਡੇ ਹੁੰਦੇ ਆ, ਹਜ਼ਾਰਾਂ ਦੀ ਤਾਦਾਦ ਵਿਚ ਆਏ ਹੋਏ ਸੀਗੇ, ਉਹ ਲਾਹੌਰੋਂ ਨਿਕਲੇ ਸਿੱਖਾਂ ਦਾ ਸ਼ਿਕਾਰ ਕਰਨ ਲਈ,
ਸੰਗ ਕਸੂਰੀ ਪਠਾਨ ਲਿਆਏ,
ਨਾਲ ਉਹਨਾਂ ਦੇ ਰਲ ਕੇ ਪੰਜਾਬ ਦੇ ਕਸੂਰ ਦੇ ਪਠਾਨ ਪੰਜਾਬੀ, ਉਹ ਦੱਸਣ ਵਾਸਤੇ, ਗਿਰਜਿਆਂ ਨੂੰ ਤਾਂ ਬੋਲੀ ਨੀ ਆਉਂਦੀ ਪੰਜਾਬ ਦੀ, ਨਾ ਪੰਜਾਬ ਦੀ ਉਹ ਸਮਝਣ, ਨਾ ਉਹਨਾਂ ਦੀ ਪੰਜਾਬੀ ਸਮਝਣ, ਤੇ ਨਾਲ ਉਹਨਾਂ ਨੇ ਪੰਜਾਬੀ ਮੁਸਲਮਾਨ ਪਠਾਨ ਜਿਹੜੇ ਗਿਰਜੇ ਸੀਗੇ ਕਸੂਰ ਦੇ ਉਹ ਲਾ ਲਏ।
ਸੋਰਠਾ ਬੁੱਢੇ ਕੋਟ ਗਿਰਾਏ, ਹੁਤੇ ਜੋ ਸਿੰਘਣ ਘਰ ਘਨੇ,
ਇੱਕ ਬੁੱਢਾ ਕੋਟ ਪਿੰਡ ਹੈ, ਉੱਥੇ ਉਹਦੇ ਲਾਗੇ ਸਿੰਘਾਂ ਦੇ ਬੜੇ ਪਿੰਡ ਘਰ ਹਨ।
ਹਲਕਾਰਨ ਸਿਲ ਕਰਾਏ ਲਿਓ ਮਾਰ ਅਰ ਬੰਦ ਕਰ।
ਉਥੇ ਉਹਨਾਂ ਨੇ ਆ ਕੇ ਉਸ ਪਿੰਡ ਦੇ ਵਿਚ ਬੜਾ ਉਦਮ ਮਚਾਇਆ, ਬੁੱਢੇ ਕੋਟ ਤੇ ਹਮਲਾ ਕੀਤਾ, ਬਹੁਤ ਸਾਰੇ ਸਿੰਘ ਸ਼ਹੀਦ ਕਰ ਦਿੱਤੇ।
ਚਾਉ ਪਈ ਸਿੰਘ ਰਹਿਤ ਥੇ ਦਰਿਆ ਕਿਨਾਰੇ।
ਸਿੰਘ ਦਰਿਆਵਾਂ ਦੇ ਕਿਨਾਰੇ ਰਹਿੰਦੇ ਸੀ ਉਦੋਂ ਪ੍ਰੇਤੀਆਂ ਵਿਚ, ਜਿਵੇਂ ਮੰਨ ਲਓ ਬਿਆਸਾ ਦਾ ਕਿਨਾਰਾ ਜਾਂ ਸਤਲੁਜ ਦਾ ਕਿਨਾਰਾ, ਇੱਕ ਤਾਂ ਪਾਣੀ ਖੁੱਲਾ ਮਿਲ ਜਾਂਦਾ, ਇੱਕ ਸ਼ਿਕਾਰ ਖੁੱਲਾ ਮਿਲ ਜਾਂਦਾ ਗੁਜ਼ਾਰਾ, ਤੇ ਘੋੜਿਆਂ ਨੂੰ ਵੀ ਘਾਹ ਪੱਠਾ ਮਿਲ ਜਾਂਦਾ। ਸਿੰਘ ਉਥੇ ਰਹਿੰਦੇ ਸੀ।
ਗਿਲਜਣ ਲੱਖ ਸਿੰਘ ਹੋ ਗਏ ਪਾਰੇ।
ਜਦੋਂ ਤੁਰਕਾਂ ਦੀ ਗਿਰਜਿਆਂ ਦੀ ਫੌਜ ਆਈ, ਸਿੰਘ ਦਰਿਆਵਾਂ ਪਾਰ ਲੰਘ ਗਏ, ਕਿਉਂਕਿ ਉਹਨਾਂ ਨੇ ਦਾਅ ਮਾਰਨਾ ਸੀ, ਇੱਥੋਂ ਆਪਣਾ ਬਚਾ ਹੀ ਕਰਨਾ ਸੀ। ਸਿੰਘ ਤੁਰਕਾਂ ਨੂੰ ਵੇਖ ਕੇ ਦਰਿਆ ਟੱਪ ਆਏ, ਉਰਲੇ ਪਾਸੇ ਆ ਗਏ ਦੁਆਬੇ ਵਿਚ।
ਤਬ ਗਿਲਜਣ ਕੋ ਗਰਬਾ ਆਇਆ।
ਜਦੋਂ ਸਿੰਘ ਬਿਆਸਾ ਟੱਪ ਕੇ ਉਰਲੇ ਪਾਸੇ ਆਏ ਤੇ ਤੁਰਕਾਂ ਨੂੰ ਬੜਾ, ਗਿਲਜਿਆਂ ਨੂੰ ਬੜਾ ਹੰਕਾਰ ਆ ਗਿਆ ਵੀ ਲੈ ਉਹ ਸਾਡੇ ਤੋਂ ਡਰ ਕੇ ਭੱਜ ਗਏ ਸਿੱਖ। ਹਾਂਜੀ,
ਲਿਖ ਸਿੰਘਣ ਕੀ ਔਰ ਪਠਾਇਆ।
ਗਿਰਜਿਆਂ ਨੇ ਸਿੱਖਾਂ ਵਾਲੇ ਇੱਕ ਚਿੱਠੀ ਲਿਖੀ,
ਇਮ ਲਿਖ ਭੇਜਿਓ ਸਿੰਘਣ ਪਾਸ।
ਸਿੰਘਾਂ ਕੋਲੇ ਚਿੱਠੀ ਲਿਖ ਕੇ ਭੇਜੀ ਗਿਰਜਿਆਂ ਨੇ ਪਠਾਣਾ ਨੇ।
ਹਮ ਹੈ ਭਾਈ ਸ਼ਾਹ ਕੇ ਖਾਸ।
ਓ ਭਾਈ, ਅਸੀਂ ਬਾਦਸ਼ਾਹ ਅਹਿਮਦ ਸ਼ਾਹ ਅਬਦਾਲੀ ਦੇ ਭਰਾ ਆ। ਹਮ ਹੈ ਭਾਈ ਸ਼ਾਹ ਕੇ ਖਾਸ, ਅਬਦਾਲੀ ਦੇ ਅਸੀਂ ਭਰਾ ਆ ਖਾਸ। ਹਾਂਜੀ,
ਤੁਮ ਅਖਵਾਵਤ ਸਿੰਘ ਸਿਪਾਹੀ।
ਤੁਸੀਂ ਆਪਣੇ ਆਪ ਨੂੰ ਸਿੰਘ ਕਹਾਂਦੇ ਹੋ, ਸੁਣਿਆ ਸਿੰਘ ਸ਼ੇਰ ਨੂੰ ਕਹਿੰਦੇ ਨੇ।
ਹਮ ਦੇਖਣ ਤੁਮ ਆਏ ਲੜਾਈ।
ਅਸੀਂ ਤਾਂ ਤੁਹਾਡੀ ਲੜਾਈ ਦੇਖਣ ਆਏ ਸੀ, ਤੁਹਾਡੇ ਹੱਥ ਦੇਖਣ ਆਏ ਸੀ। ਅਫਗਾਨਿਸਤਾਨ ਤੋਂ ਚੱਲ ਕੇ ਵੀ ਬੜੇ ਬਹਾਦਰ ਸੁਣੀ ਦੇ ਨੇ ਸਿੱਖ।
ਦੋਹਰਾ ਗਰਦ ਦੇਖ ਤੁਮ ਭੱਜ ਗਏ ਭਏ ਦਰਿਆਵੋਂ ਪਾਰ।
ਓਏ ਤੁਸੀਂ ਸਿੱਖੜਿਓ, ਸਾਡੇ ਘੋੜਿਆਂ ਦੀਆਂ ਪੈਰਾਂ ਦੀ ਟਾਪ ਸੁਣ ਕੇ, ਉੱਡਦੀ ਧੂੜ ਵੇਖ ਕੇ ਡਰ ਗਏ। ਅਸੀਂ ਤਾਂ ਸੁਣਿਆ ਸੀ ਬੜੇ ਬਹਾਦਰ ਹੋ, ਤੁਸੀਂ ਤਾਂ ਸਾਨੂੰ ਵੇਖ ਕੇ ਦਰਿਆ ਟੱਪ ਗਏ ਹੋ, ਇੰਨੇ ਡਰਪੋਕ ਹੋ ਤੁਸੀਂ, ਇੰਨੇ ਡਰ ਗਏ ਹੋ ਸਾਡੇ ਤੋਂ। ਹਾਂਜੀ,
ਝੂਠ ਕਹਾਇਓ ਸਿੰਘ ਤੁਮ ਗਿੱਦੇ ਗੁਲਾਮ ਗਵਾਰ।
ਝੂਠਾ ਹੀ ਆਪਣੇ ਆਪ ਨੂੰ ਸਿੰਘ ਕਹਾਈ ਜਾਂਦੇ ਹੋ, ਤੁਸੀਂ ਤਾਂ ਗਿੱਦੜ ਹੋ, ਤੁਸੀਂ ਤਾਂ ਗਵਾਰ ਹੋ, ਤੁਸੀਂ ਤਾਂ ਗੁਲਾਮ ਹੋ। ਏਦਾਂ ਉਹਨਾਂ ਨੇ ਚਿੱਠੀ ਬੜੀ ਤੁੰਬਤ ਵਾਲੀ, ਸਿੱਖਾਂ ਨੂੰ ਟੁੰਬਣ ਵਾਲੀ ਲਾ ਕੇ ਲਿਖ ਕੇ ਭੇਜੀ। ਹਾਂਜੀ,
ਅਕੈ ਤੋ ਹਮ ਸੋ ਖੜ ਤੁਸੀਂ ਆਏ ਕਰੋ ਦੋਏ ਹੱਥ।
ਜੇ ਤੁਸੀਂ ਮਰਦ ਹੋ ਔਰ ਆਪਣੇ ਆਪ ਨੂੰ ਸਿੰਘ ਕਹਾਉਂਦੇ ਹੋ, ਖਾਲਸਾ ਕਹਾਉਂਦੇ ਹੋ, ਤਾਂ ਸਾਡੇ ਨਾਲ ਦੋ ਦੋ ਹੱਥ ਖਲੋ ਕੇ ਕਰੋ।
ਦੋਏ ਦੋਏ ਆਵੋ ਸਿੰਘ ਤੁਮ ਇੱਕ ਇੱਕ ਦੁਰਾਨੀ ਸਾਥ।
ਅਸੀਂ ਤੁਹਾਡੀ ਬੜੀ ਸੋਭਾ ਸੁਣੀ ਹੈ, ਤੁਸੀਂ ਦੋ ਦੋ ਸਿੰਘ ਭੇਜੋ, ਅਸੀਂ ਇੱਕ ਪਠਾਣ ਭੇਜਾਂਗੇ। ਉਹ ਪਠਾਣ ਲਿਖ ਰਹੇ ਚਿੱਠੀ, ਸਾਡਾ ਇੱਕ ਪਠਾਣ, ਤੁਹਾਡੇ ਦੋ ਸਿੱਖ, ਫੇਰ ਵੀ ਤੁਸੀਂ ਸਾਨੂੰ ਮਾਰ ਜੋ, ਅਸੀਂ ਸਮਝਾਂਗੇ ਵੀ ਤੁਸੀਂ ਬਹਾਦਰ ਹੋ। ਹਾਂਜੀ,
ਸਿੰਘਣ ਲਾਏ ਦੀਵਾਨ ਤਬ ਲਈ ਲਿਖਤ ਸਭ ਵਾਚ।
ਇਹ ਚਿੱਠੀ ਖਾਲਸੇ ਕੋਲ ਆਈ ਤੇ ਸਿੰਘਾਂ ਨੇ ਵਾਚ ਲਈ, ਪੜ ਲਈ ਦੀਵਾਨ ਲਾ ਕੇ।
ਉੱਤਰ ਉਨ ਕੋ ਲਿਖ ਪਠਿਓ ਹਮ ਤੁਮ ਲਰਨ ਇਮ ਸਾਚ।
ਇਹ ਫਿਰ ਖਾਲਸੇ ਨੇ ਅੱਗੋਂ ਜਵਾਬ ਜਿਹੜਾ ਲਿਖ ਕੇ ਭੇਜਿਆ ਨਾ, ਉੱਤਰ ਲਿਖ ਕੇ ਭੇਜਿਆ, ਉਹ ਕੱਲ ਨੂੰ ਆਪਾਂ ਸੁਣਾਂਗੇ। ਸਿੰਘਾਂ ਦਾ ਜਵਾਬ ਸੁਣ ਕੇ ਅਹਿਮਦ ਸ਼ਾਹ ਅਬਦਾਲੀ ਦੇ ਗਿਰਜੇ ਚ ਮੈਦਾਨ ਚ ਆਏ। ਹੁਣ ਇਧਰ ਕੀ ਹੋਇਆ, ਉਹ ਭਾਈ ਸੁੱਖਾ ਸਿੰਘ ਦੀ ਬਹਾਦਰੀ ਦਾ ਇੱਕ ਮਹਾਨ ਕਾਰਨਾਮਾ ਸਾਹਮਣੇ ਆਏਗਾ, ਉਹ ਆਪਾਂ ਕੱਲ ਨੂੰ ਸੁਣਨਾ। ਪਿਆਰਿਓ, ਹਾਜ਼ਰੀ ਭਰੋ, ਕੇਵਲ 4-5 ਦਿਨ ਹੋਰ ਰਹਿ ਗਏ ਆ, ਸ਼ਨੀਵਾਰ ਸ਼ਾਮ ਤੱਕ ਇਹ ਕਥਾ ਚੱਲਣੀ ਹੈ, ਫਿਰ ਦਾਸ ਨੇ ਚਾਲਾ ਮਾਰ ਜਾਣਾ, ਤੇ ਜੇ ਗੁਰੂ ਨੇ ਚਾਹਿਆ ਤਾਂ ਫਿਰ ਅੱਗੇ ਇਹ ਲੜੀ ਕਦੀ ਫਿਰ ਆਰੰਭ ਕਰਾਂਗੇ। ਸੋ ਇਤਨੇ ਕੀ ਬਚਨ ਪ੍ਰਵਾਨ ਕਰਨੇ ਜੀ, ਭੁੱਲਾਂ ਚੁੱਕਾਂ ਦੀ ਖਿਮਾ। ਹੇ ਗੋਬਿੰਦ, ਹੇ ਗੋਪਾਲ,
ਹੇ ਦਇਆਲ ਲਾਲ,
ਪ੍ਰਾਣਨਾਥ ਨਾਥ ਸਖੇ
ਦੀਨ ਦਰਦ ਨਿਵਾਰ,
ਹੇ ਸਮਰੱਥ ਅਗੰਮ ਪੂਰਨ,
ਹੋਏ ਮਾਇਆ ਧਾਰ,
ਅੰਧਕੂਪ ਮਹਾ ਭਿਆਨ,
ਨਾਨਕ ਪਾਰ ਉਤਾਰ,
ਆਏ ਪ੍ਰਭ ਸਰਨਾਗਤੀ,
ਕਿਰਪਾ ਨਿਧ ਦਇਆਲ,
ਏਕ ਅੱਖਰ ਹਰ ਮਨ ਬਸਤ,
ਨਾਨਕ ਹੋਤ ਨਿਹਾਲ,
ਵਾਹਿ ਗੁਰੂ ਨਾਮ ਜਹਾਜ ਹੈ
ਚੜੇ ਸੋ ਤਰੇ ਪਾਰ,
ਜੋ ਸ਼ਰਧਾ ਕਰ